ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਦਿਨ ਦੁਨੀਆਂ ਦੇ ਵਾਲੇ ਗਰੀਬ ਨਵਾਜ਼ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਸੱਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੀ ਦਿਆਲਤਾ ਦਾ ਸਦਕਾ ਸਾਨੂੰ ਗੁਰਦੇਵ ਜੀ ਦੇ ਤਰਸ ਮੁਤਾਬਕ ਇਹ ਪਾਵਨ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਗੁਰਸਿੱਖਾਂ ਨੇ ਅੱਜ ਸਵੇਰ ਤੋਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਕੀਤੀਆਂ। ਗੁਰਦੇਵ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਆਪ ਜੀ ਦੀ ਦਿਆਲਤਾ ਰਹਿਮਤ ਦਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰੇ ਬਖਸ਼ ਕਰਕੇ ਆਪ ਜੀ ਨੇ ਨਿਹਾਲ ਕੀਤਾ। ਮਹਾਰਾਜ ਅਸੀਂ ਕਾਮੀ ਕ੍ਰੋਧੀ ਲੋਭੀ ਮੋਹ ਦੇ ਮਾਰੇ ਹੋਏ ਲੋਕ ਹਾਂ, ਆਪ ਕਿਰਪਾ ਕਰੋ ਰਹਿਮਤ ਕਰੋ, ਇਹ ਸੰਸਾਰ ਸਮੁੰਦਰ ਤੋਂ ਤਾਰਨ ਦਾ ਸੁਖੈਣ ਰਸਤਾ, ਇਹ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਕੋਈ ਸੌਖਾ ਰਾਹ ਸਾਨੂੰ ਦੱਸਣਾ ਕਰੋ। ਤਾਂ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਲੋਕ ਤੇ ਪਰਲੋਕ ਦੇ ਰਾਖੇ ਹਨ, ਜਿਹੜੇ ਸਤਿਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਗੁਰਦੇਵ ਹਨ, ਉਹ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਦਿਆਲਤਾ ਤਰਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਪਾਵਣ ਪਵਿੱਤਰ ਹੁਕਮਨਾਮੇ ਦੇ ਸਰੂਪ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਿ ਗੁਰਸਿੱਖਾ ਜੇ ਸੰਸਾਰ ਸਮੁੰਦਰ ਤੋਂ ਤਰਨਾ ਚਾਹੁੰਦਾ ਹੈ ਤਾਂ ਇਸ ਰਸਤੇ ਨੂੰ ਅਪਣਾ, ਤੇਰੇ 'ਤੇ ਦਿਆਲਤਾ ਰਹਿਮਤ ਹੋਵੇਗੀ। ਉਹ ਰਸਤਾ ਕੀ ਹੈ ਕਿ ਗੁਰਦੇਵ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਿਆ ਕਰ। ਮਹਾਰਾਜ, ਆਪਾਂ ਆਮ ਤੌਰ 'ਤੇ ਇਹ ਸ਼ਬਦ ਗੁਰਮੁਖਾਂ ਦੀ ਰਸਨਾ ਪਾਸੋਂ ਪੜ੍ਹਦੇ ਹਾਂ, ਸੁਣਦੇ ਹਾਂ ਕਿ ਗੁਰਸਿੱਖਾ ਜਿਹੜਾ ਗੁਰੂ ਕੇ ਚਰਨਾਂ ਨਾਲ ਲੱਗ ਜਾਵੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਜਿਹਨੂੰ ਬੜੀ ਸੁਖੈਣ ਭਾਸ਼ਾ ਵਿੱਚ ਸਮਝਾਉਣ ਲਈ ਵਿਦਵਾਨ ਜਨ ਕਹਿੰਦੇ ਨੇ ਵੀ ਇਹਦਾ ਕਾਰਨ ਹੈ ਜਦੋਂ ਚੱਕੀ ਦਾਣੇ ਪੀਂਦੀ ਹੈ, ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਂਦੇ ਨੇ ਉਹ ਬਚ ਜਾਂਦੇ ਨੇ ਅਤੇ ਦੂਸਰੇ ਰਗੜੇ ਜਾਂਦੇ ਨੇ। ਇਸ ਕਰਕੇ ਤੂੰ ਗੁਰੂ ਕੇ ਚਰਨਾਂ ਨਾਲ ਲੱਗ, ਤੇਰੇ 'ਤੇ ਕਿਰਪਾ ਹੋਵੇਗੀ। ਉਹ ਕਿਰਪਾ ਕਿਸ ਤਰੀਕੇ ਨਾਲ ਅੱਜ ਸਾਡੇ 'ਤੇ ਸਤਿਗੁਰੂ ਸਾਹਿਬ ਕਰਵਾ ਰਹੇ ਨੇ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ।
ਤਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਾਣੀ ਕੇ ਬੋਹਿਤ ਸਤਿਗੁਰੂ ਕਿਰਪਾਲੂ ਜੀ ਘਰ ਬਾਰਵੇਂ ਸੁਰਤਾਲ ਵਿੱਚ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕ ਉਹ ਅਦਵੈਤ ਬ੍ਰਹਮ। ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ।
ਬੰਦਨਾ ਹਰ ਬੰਦਨਾ,
ਗੁਰਦੇਵ ਜੀ ਦੇ ਪਾਸ ਬੇਨਤੀ ਸੀ, ਮਹਾਰਾਜ ਇਹ ਸੰਸਾਰ ਸਮੁੰਦਰ ਤੋਂ ਤਰਨ ਦਾ ਸੌਖਾ ਰਸਤਾ ਕੀ ਹੈ? ਕਿਰਪਾਲੂ ਸਤਿਗੁਰੂ ਸਾਹਿਬ ਕਹਿੰਦੇ ਨਮਸਕਾਰ ਕਰਿਆ ਕਰ। ਨਮਸਕਾਰ ਕਰਨ ਦਾ ਲਾਭ ਕੀ ਹੈ? ਕੋਈ ਮਹਾਤਮਾ ਮਹਾਂਪੁਰਖ ਵਾਰ ਵਾਰ ਆਪਣੇ ਇਸ਼ਟ ਆਪਣੇ ਗੁਰਦੇਵ ਨੂੰ ਨਮਸਕਾਰਾਂ ਕਰਨ, ਮੱਥੇ ਟੇਕਣ, ਕਿਸੇ ਤੁਰੇ ਜਾਂਦੇ ਜਵਾਕ ਨੇ ਜਾਂ ਕਿਸੇ ਸੱਜਣ ਪੁਰਖ ਨੇ ਬੇਨਤੀ ਕੀਤੀ, ਮਹਾਂਪੁਰਖੋ ਇਹ ਵਾਰ ਵਾਰ ਮੱਥਾ ਟੇਕਣ ਦਾ ਫਾਇਦਾ ਕੀ? ਸਾਨੂੰ ਵੀ ਕੋਈ ਇਹ ਸਵਾਲ ਕਰ ਸਕਦਾ, ਕਿਉਂਕਿ ਅੱਜ ਕੱਲ੍ਹ ਆਪਾਂ ਆਪਣੇ ਆਪ ਨੂੰ ਹਰ ਕੋਈ ਬੁੱਧੀਜੀਵੀ ਸਮਝਦਾ ਹੈ। ਇਹ ਪੁੱਛ ਸਕਦਾ ਹੈ, ਸਿੱਖਾ ਤੂੰ ਵਾਰ ਵਾਰ ਮੱਥਾ ਰਗੜਦਾ, ਇਹਦਾ ਫਾਇਦਾ ਕੀ ਹੈ? ਇਹ ਵਾਰ ਵਾਰ ਸਿਰ ਝੁਕਾਉਣ ਦਾ ਲਾਭ ਤੇ ਉਹ ਮਹਾਤਮਾ ਮਹਾਂਪੁਰਖਾਂ ਨੇ ਇੱਕ ਦੋਹਾ ਪੜਿਆ। ਉਹ ਕਹਿਣ ਲੱਗੇ, ਸੀਸ ਨਵਾਇ ਢਹਿ ਪਵੈ ਸਭ ਪਾਪਣ ਕੀ ਪੋਟ, ਤਾਤੇ ਸੀਸ ਨਵਾਈਏ ਪਰੈ ਨਾ ਜਮ ਕੀ ਚੋਟ। ਉਹ ਕਹਿਣ ਲੱਗੇ, ਪੁੱਤਰ ਬੱਚਿਆ, ਮੈਂ ਐਵੇਂ ਸਿਰ ਨਹੀਂ ਚੁਕਾਉਂਦਾ, ਸਿਰ ਚੁਕਾਉਣ ਦੇ ਨਾਲ ਜਿਹੜੀ ਜਮਾਂ ਦੀ ਵਾਹਿਗੁਰੂ ਪਾਪਾਂ ਦੀ ਪੋਟ, ਪੋਟ ਨਾਮ ਹੁੰਦਾ ਪੰਡ ਦਾ। ਕਹਿਣ ਲੱਗੇ, ਪੁੱਤ ਜਦੋਂ ਆਪਣੇ ਗੁਰੂ ਅੱਗੇ ਸਿਰ ਚੁਕਾਈਏ ਤੇ ਜਿਹੜੀ ਪਾਪਾਂ ਦੀ ਪਾਂਡੇ ਨਾ ਇਹ ਢਹਿ ਪਵੇ ਲੱਥ ਜਾਂਦੀ ਹੈ। ਸੀਸ ਨਵਾਇਆ ਢਹਿ ਪਵੇ ਸਭ ਪਾਪਣ ਕੀ ਪੋਟ। ਕਹਿਣ ਲੱਗੇ, ਪੁੱਤਰਾ ਸਾਰੇ ਪਾਪਾਂ ਦੀ ਪੰਡ ਜਿਹੜੀ ਇਹ ਢਹਿ ਪੈਂਦੀ ਏ ਲੱਥ ਜਾਂਦੀ ਹੈ, ਤਾਤੇ ਸੀਸ ਨਵਾਈਏ ਪਰੈ ਨਾ ਜਮ ਕੀ ਚੋਟ। ਕਹਿੰਦੇ ਤਾਂ ਕਰਕੇ ਸਿਰ ਨਵਾਈ ਦਾ ਹੈ, ਜਮਾਂ ਦੀ ਚੋਟ ਨਹੀਂ ਪੈਂਦੀ। ਇਸੇ ਤਰੀਕੇ ਦੇ ਨਾਲ ਭਗਤ ਫਰੀਦ ਜੀ ਨੂੰ ਪੁੱਛੀਏ, ਭਗਤ ਜੀ ਆਪ ਜੀ ਕੁਝ ਦੱਸੋ, ਤੁਸੀਂ ਪਰਮੇਸ਼ਰ ਦੇ ਪਿਆਰੇ ਭਗਤ ਹੋ, ਆਪ ਜੀ ਨੇ ਬੜੀ ਮਿਹਨਤ ਕੀਤੀ ਹੈ, ਬੜੀ ਬੰਦਗੀ, ਬੜੀ ਮਹਾਨ ਸੇਵਾ ਹੈ ਆਪ ਜੀ ਦੀ, ਆਪ ਜੀ ਨੇ ਤੇ ਪਰਮੇਸ਼ਰ ਪ੍ਰਾਪਤੀ ਵਾਸਤੇ ਰੁੱਖਾਂ ਦੇ ਪੱਤੇ ਤੱਕ ਖਾਧੇ, ਆਪਣੇ ਸਰੀਰ ਨੂੰ ਪਿੰਜਰ ਕਰ ਲਿਆ, ਤੁਸੀਂ ਦੱਸੋ ਕਿ ਸਿਰ ਨਵਾਉਣ ਦਾ ਫਾਇਦਾ ਕੀ? ਤੇ ਭਗਤ ਫਰੀਦ ਜੀ ਨੇ ਤੇ ਇੱਥੋਂ ਤੱਕ ਬਚਨ ਕਹਿ ਦਿੱਤੇ। ਕਹਿਣ ਲੱਗੇ ਗੁਰਸਿੱਖਾ, ਜਿਹੜਾ ਸਿਰ ਆਪਣੇ ਮਾਲਕ ਨੂੰ ਝੁਕਦਾ ਨਹੀਂ ਉਹ ਸਿਰ ਕਿਸੇ ਕੰਮ ਦਾ ਨਹੀਂ। ਬਚਨ ਕਹੇ ਕਹਿੰਦੇ, ਜੋ ਸਿਰ ਸਾਈਂ ਨਾਨਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਧੈ ਥਾਏ। ਕਹਿਣ ਲੱਗੇ ਜਿਹੜਾ ਆਪਣੇ ਸਾਈਂ ਮਾਲਕ ਨੂੰ ਸਿਰ ਨਹੀਂ ਨਾ ਝੁਕਦਾ, ਇਹੋ ਜਿਹਾ ਸਿਰ ਕਰਨਾ ਕੀ, ਇਹਨੂੰ ਤੇ ਬਾਲਣ ਦੇ ਥਾਂ ਤੇ ਬਾਲ ਦੇਣਾ ਚਾਹੀਦਾ। ਸਤਿਗੁਰੂ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਿਆਲਤਾ ਕਰਦੇ ਨੇ, ਜੋ ਸਿਰ ਸਾਈਂ ਨਾਨਵੈ ਸੋ ਸਿਰ ਕੱਪ ਉਤਾਰ, ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਯਾਰ। ਮਹਾਰਾਜ ਕਹਿੰਦੇ ਜਿਹੜਾ ਸਤਿਗੁਰੂ ਸਾਹਿਬ ਜੀ ਦੇ ਅੱਗੇ ਸਿਰ ਨਹੀਂ ਝੁਕਦਾ ਉਹ ਸਿਰ ਵੱਢ ਕਰਕੇ ਸੁੱਟ ਦੇਣਾ ਚਾਹੀਦਾ ਐਸੇ ਭੈੜੇ ਸਿਰ ਨੂੰ। ਸਿਰ ਨਵਾਉਣ ਦਾ ਫਾਇਦਾ ਕੀ ਹੈ? ਗੁਰਮੁਖਾਂ ਨੇ ਇਹਦੇ ਮੁਤਾਬਕ ਬੜਾ ਸੁੰਦਰ ਲਿਖਿਆ, ਕਹਿੰਦੇ ਗੁਰਸਿੱਖਾ, ਜੇ ਤੇਰਾ ਸਿਰ ਪਰਮੇਸ਼ਰ ਦੇ ਚਰਨਾਂ 'ਤੇ ਝੁਕੇ, ਤੇਰੀਆਂ ਅੱਖਾਂ 'ਚੋਂ ਵਿਰਾਗ ਦੇ ਮੋਤੀ ਡਿੱਗਣ ਅਤੇ ਤੇਰੀ ਬਾਤ ਬਣ ਸਕਦੀ ਹੈ। ਉਹਨਾਂ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਤੇਰੀ ਅੱਖ ਦੀ ਸਿਪ ਦਾ ਇੱਕ ਕਤਰਾ ਜੇਕਰ ਗੁਰੂ ਚਰਨਾਂ 'ਤੇ ਡੁੱਲ ਜਾਵੇ, ਉਹਦੀ ਮਿਹਰ ਦੀ ਨਦਰ ਦਾ ਭਰਿਆ ਸਾਗਰ ਤੇਰੇ ਇੱਕ ਕਤਰੇ ਅੰਦਰ ਘੁਲ ਜਾਵੇ, ਮੱਥਾ ਰਗੜ ਦਹਲੀਜ਼ ਉੱਤੇ ਜਾ ਕੇ ਤੇਰਾ ਦੇਖ ਸਜਦਾ ਪੈ ਮੁੱਲ ਜਾਵੇ, ਤੇਰੇ ਮੱਥੇ ਦੀ ਰੇਖਾਂ ਦਾ ਬੰਦ ਜਿੰਦਾ ਮਤਾ ਖੁੱਲਦਿਆਂ ਖੁੱਲਦਿਆਂ ਖੁੱਲ ਜਾਵੇ। ਵਿਦਵਾਨ ਕਹਿਣ ਲੱਗੇ, ਗੁਰਮੁਖਾ, ਜੇ ਕਿਤੇ ਤੇਰੀਆਂ ਅੱਖਾਂ ਦੇ ਵਿੱਚੋਂ ਗੁਰਦੇਵ ਦੇ ਚਰਨਾਂ 'ਤੇ ਲੱਗਿਆ ਹੋਇਆਂ ਕਿਤੇ ਇੱਕ ਕਤਰਾ ਪ੍ਰੇਮ ਜਲ ਦਾ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਲੱਗੇ ਤਾਂ ਮਿੱਤਰਾ ਬਾਤ ਬਣ ਜਾਵੇਗੀ। ਕਿਉਂ? ਇਹ ਜਿਹੜੀਆਂ ਮੱਥੇ ਦੀਆਂ ਰਖਾਵਾਂ ਨੇ, ਕਹਿੰਦੇ ਇਹਦਾ ਜਿੰਦਰਾ ਬੰਦ ਹੋਇਆ ਹੋਇਆ ਹੈ। ਇਹਦਾ ਬੜਾ ਸੁੰਦਰ ਪ੍ਰਮਾਣ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਵਿੱਚ ਸਾਨੂੰ ਵੇਖਣ ਅਤੇ ਸੁਣਨ ਨੂੰ ਮਿਲਦਾ ਹੈ। ਮੇਰੇ ਗੁਰਦੇਵ ਸਤਿਗੁਰੂ ਸਾਹਿਬ, ਪਿਤਾ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਵਿਰਾਜਮਾਨ ਹਨ। ਗੁਰੂ ਕੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੀਆਂ, ਭਟਾਵਾਂ ਰੱਖਦੀਆਂ, ਗੁਰੂ ਸਾਹਿਬ ਉਹਨਾਂ 'ਤੇ ਬਖਸ਼ਿਸ਼ ਕਰਦੇ ਅਤੇ ਗੁਰਦੇਵ ਜੀ ਦੀ ਬਖਸ਼ਿਸ਼ ਦਾ ਆਨੰਦ ਮਾਣਨ ਵਾਸਤੇ ਕਾਜੀ ਸਲਾਰ ਦੇਣ ਸਤਿਗੁਰੂ ਸਾਹਿਬ ਜੀ ਦੇ ਉੱਤੇ ਸਵਾਲ ਕੀਤਾ। ਕਹਿਣ ਲੱਗਾ, ਗੁਰਦੇਵ, ਇੱਕ ਬਚਨ ਹੈ, ਆਪ ਜੀ ਕਿਰਪਾ ਕਰਕੇ ਮੇਰੇ ਮਨ ਦਾ ਇੱਕ ਸ਼ੰਕਾ ਹੈ, ਇਹਦੀ ਨਿਵਿਰਤੀ ਕਰੋ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਕਾਜੀ ਜੀ ਹੁਕਮ ਦੱਸੋ, ਕੀ ਤੁਹਾਡਾ ਸ਼ੰਕਾ ਹੈ? ਕਾਜੀ ਨੇ ਬਚਨ ਕੀਤੇ, ਕਹਿਣ ਲੱਗੇ ਜੀ, ਇਹ ਸੰਗਤਾਂ ਤੁਹਾਡੇ ਦਰਸ਼ਨ ਕਰਦੀਆਂ ਨੇ, ਤੁਹਾਡੇ ਚਰਨਾਂ 'ਤੇ ਪਟਾਵਾਂ ਰੱਖਦੀਆਂ ਨੇ, ਕੀ ਤੁਸੀਂ ਇਹਨਾਂ ਕੋਲੋਂ ਪਟਾਵਾਂ ਲੈ ਕਰਕੇ, ਇਹਨਾਂ ਕੋਲੋਂ ਮੱਥਾ ਟਿਕਾ ਕਰਕੇ, ਇਹਨਾਂ ਦੇ ਕਰਮ ਜਿਹੜੇ ਇਹਨਾਂ ਦੇ ਗੁਣਾਂ ਜੇ ਬਖਸ਼ ਦਿੰਦੇ ਹੋ ਤਾਂ ਫਿਰ ਖੁਦਾ ਦੇ ਨਿਯਮਾਂ ਵਿੱਚ ਹੇਰ ਫੇਰ ਹੋ ਗਿਆ ਜੀ, ਫਿਰ ਖੁਦਾ ਦੇ ਨਿਯਮ ਕਾਇਮ ਨਹੀਂ ਰਹੇ? ਕਿਉਂਕਿ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਜਿਵੇਂ ਦੀ ਤੇਰੇ ਮੱਥੇ ਦੇ ਉੱਤੇ ਕਲਮ ਬੁੜੀ ਹੈ, ਪਰਮੇਸ਼ੁਰ ਵਾਹਿਗੁਰੂ ਨੇ ਲੇਖ ਲਿਖੇ ਨੇ, ਉਹ ਮਿੱਤਰਾ ਤੈਨੂੰ ਮਿਲਣਗੇ। ਕਾਜੀ ਵੀ ਉਸੇ ਤਰੀਕੇ ਨਾਲ ਬੇਨਤੀ ਕਰਦਾ, ਮਹਾਰਾਜ ਤੁਸੀਂ ਭੇਟਾ ਲਈ ਅਤੇ ਭੇਟਾ ਦੇ ਬਦਲੇ ਇਹਨਾਂ ਦੇ ਪਾਪ ਬਖਸ਼ ਦਿੱਤੇ, ਬਾਤ ਜਾਇਜ਼ ਨਹੀਂ। ਅਤੇ ਦੂਸਰਾ ਸਵਾਲ ਕਰ ਦਿੱਤਾ ਕਾਜੀ ਨੇ, ਕਹਿੰਦਾ ਪਰ ਜੇ ਤੁਸੀਂ ਮੱਥਾ ਵੀ ਟਿਕਾ ਲਿਆ ਅਤੇ ਇਹਨਾਂ ਦੇ ਪੱਲੇ ਵੀ ਕੱਖ ਨਾ ਪਿਆ ਤਾਂ ਫਿਰ ਤੁਹਾਡਾ ਮੱਥਾ ਟਿਕਾਉਣ ਦਾ ਫਾਇਦਾ ਕੀ? ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਾਜੀ ਜੀ ਜੇ ਤੁਹਾਨੂੰ ਦੱਸਿਆ ਤੇ ਸਮਝ ਨਹੀਂ ਆਵੇਗੀ ਤੁਹਾਨੂੰ ਵਿਖਾਉਂਦੇ ਹਾਂ, ਜੇ ਕੇਵਲ ਗੱਲੀ ਬਾਤੀ ਸਮਝਾਇਆ, ਕਿਉਂਕਿ ਅੱਜ ਕੱਲ੍ਹ ਸਾਡਾ ਵੀ ਸੁਭਾਅ ਹੈ ਜੀ ਪ੍ਰੈਕਟੀਕਲ ਕਰੋ ਪ੍ਰੈਕਟੀਕਲ, ਥਿਊਰੀ ਨਾਲ ਸਾਡੀ ਬਾਤ ਪੱਲੇ ਨਹੀਂ ਪੈਂਦੀ। ਮਹਾਰਾਜ ਕਹਿਣ ਲੱਗੇ, ਕਾਜੀ ਸਲਾਰਦੀਨ ਜੇ ਤੈਨੂੰ ਗੱਲੀ ਬਾਤੀ ਸਮਝਾਇਆ ਤੇ ਬਾਤ ਤੇਰੀ ਪਕੜ 'ਚ ਨਹੀਂ ਆਵੇਗੀ ਤੈਨੂੰ ਵਿਖਾਲਦੇ ਹਾਂ। ਦਾਸ ਨੂੰ ਹੁਕਮ ਕੀਤਾ, ਕਹਿਣ ਲੱਗੇ ਕਿ ਇੱਕ ਮੋਹਰ ਪਕੜ ਕਰਕੇ ਲਿਆਓ ਮੋਹਰ। ਦਾਸ ਜਾ ਕਰਕੇ ਤੋਸ਼ੇਖਾਨੇ ਵਿੱਚੋਂ ਸੁੰਦਰ ਮੋਹਰ ਸਤਿਗੁਰੂ ਸਾਹਿਬ ਜੀ ਦੀ ਲੈ ਕਰਕੇ ਆਇਆ। ਗੁਰਦੇਵ ਜੀ ਨੇ ਮੋਹਰ ਕਾਜੀ ਦੇ ਸਾਹਮਣੇ ਕੀਤੀ, ਕਹਿਣ ਲੱਗੇ, ਕਾਜੀ ਆ ਮੋਹਰ ਦੇ ਉੱਤੋਂ ਲਿਖੇ ਹੋਏ ਸ਼ਬਦ ਪੜ੍ਹ ਕੀ ਹਨ। ਤੇ ਕਾਜੀ ਵੇਖੀ ਜਾਵੇ ਕਹੇ, ਮਹਾਰਾਜ ਪੜ੍ਹੇ ਨਹੀਂ ਜਾਂਦੇ, ਪੁੱਠਾ ਲਿਖਿਆ ਏ, ਪੁੱਠਾ ਕੁਝ ਸਮਝ ਨਹੀਂ ਆਉਂਦੀ। ਸਤਿਗੁਰੂ ਸਾਹਿਬ ਜੀ ਨੇ ਕਾਗਜ਼ ਮੰਗਵਾਇਆ, ਮੋਹਰ ਕਾਗਜ਼ 'ਤੇ ਲਾ ਕਰਕੇ ਅਤੇ ਸਾਹਮਣੇ ਕੀਤਾ। ਕਹਿਣ ਲੱਗੇ, ਕਾਜੀ ਸਲਾਰਦੀਨ ਹੁਣ ਪੜ੍ਹ ਹਾਂ। ਅਤੇ ਪੜ੍ਹ ਕੇ ਕਹਿਣ ਲੱਗਾ, ਮਹਾਰਾਜ ਇਹ 'ਤੇ ਲਿਖਿਆ ਹੈ, ਦੇਗ ਤੇਗ ਫਤਿਹ ਨੁਸਰਤ ਬੇਦਰੰਗ ਜਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਮਹਾਰਾਜ ਹੁਣ ਪੜ੍ਹੀ ਗਈ ਹੈ। ਮਹਾਰਾਜ ਕਹਿੰਦੇ, ਕਾਜੀ ਮੋਹਰ ਤੋਂ ਕਿਉਂ ਨਹੀਂ ਸੀ ਪੜ੍ਹੀ ਜਾਂਦੀ? ਕਹਿੰਦੇ ਜੀ ਉੱਥੇ ਪੁੱਠਾ ਲਿਖਿਆ ਹੋਇਆ ਸੀ। ਅਤੇ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਕਾਜੀ ਸਲਾਰਦੀਨ ਜਿਹੜਾ ਗੁਰੂ ਦੇ ਚਰਨਾਂ 'ਤੇ ਝੁਕ ਜਾਵੇ ਉਹਦੇ ਪੁੱਠੇ ਵੀ ਸਿੱਧੇ ਹੋ ਜਾਂਦੇ ਨੇ। ਗੁਰੂ ਜਿਵੇਂ ਮੋਹਰ ਕਾਗਜ਼ 'ਤੇ ਲੱਗਣ ਨਾਲ ਮੋਹਰ ਦੇ ਅੱਖਰ ਪੜ੍ਹੇ ਨਹੀਂ ਸਨ ਜਾਂਦੇ, ਪਰ ਕਾਗਜ਼ 'ਤੇ ਲੱਗਣ ਨਾਲ ਸਿੱਧੇ ਅੱਖਰ ਪੜ੍ਹੇ ਜਾਂਦੇ ਹਨ, ਇਵੇਂ ਕਾਜੀ ਸਲਾਰਦੀਨ ਜੀ ਜਿਹੜੇ ਗੁਰੂ ਕੇ ਚਰਨਾਂ ਨਾਲ ਜੁੜ ਜਾਣ ਉਹਨਾਂ ਦੇ ਪੁੱਠੇ ਕਰਮ ਉਹਨਾਂ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਇਹ ਹੈ ਗੁਰੂ ਕੇ ਚਰਨਾਂ ਨਾਲ ਜੁੜਨ ਦਾ ਮਹਾਤਮ। ਪਰ ਇਹ ਮਹਾਤਮ ਮਿਲੇਗਾ ਕਿਹਨਾਂ ਨੂੰ? ਜਿਹੜੇ ਨਮਸਕਾਰ ਕਰਨਗੇ, ਜਿਹੜੇ ਵੰਦਨਾ ਕਰਨਗੇ। ਅਤੇ ਨਾਲ ਦੇ ਨਾਲ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਵੀ ਬਚਨ ਕੀਤੇ ਨੇ, ਜਿਹੜੇ ਨਮਸਕਾਰ ਕਰਦੇ ਨੇ ਉਹਨਾਂ ਦਾ ਧੰਨਵਾਦ। ਪਰ ਮਹਾਰਾਜ ਕਹਿੰਦੇ ਇਹ ਨਾ ਹੋਵੇ ਕਿ ਅਪਰਾਧੀ ਦੂਣਾ ਨਿਵੈ ਜਿਉਂ ਹੰਤਾ ਮਿਰਗਾਹੇ ਸੀਸ ਨਵਾਇਆ ਕਹਿ ਥੀਏ ਜੋ ਹਿਰਦੇ ਸੁਧੇ ਜਾਏ। ਕਹਿਣ ਲੱਗੇ, ਸਿੱਖਾ ਇਹ ਨਾ ਹੋਵੇ ਕਿ ਕਿਤੇ ਤੇਰਾ ਸਿਰ ਚੁਕਾਉਣਾ ਇਹ ਭੇਡ ਚਾਲ ਹੋਵੇ, ਤੇਰਾ ਸਿਰ ਚੁਕਾਉਣਾ ਲੋਕਾਂ ਨੂੰ ਅਧੀਨ ਕਰਨਾ ਹੋਵੇ ਜੀ ਮੈਂ ਬੜੇ ਡੰਡੇ ਵੱਤ ਹੋ ਕਰਕੇ ਲੰਮਾ ਪੈਂਦਾ। ਅਤੇ ਵਿਦਵਾਨ ਕਹਿੰਦੇ, ਸੱਜਣਾ ਡੰਡੇ ਵੱਤ ਲੰਮਾ ਪੈਣ ਨਾਲ ਜੇ ਮਨ 'ਚ ਭਾਵਨਾ ਸ਼ਰਧਾ ਪ੍ਰੇਮ ਨਹੀਂ ਤਾਂ ਭਲਵਾਨ ਵੀ ਡੰਡ ਮਾਰਦਾ ਏ, ਭਲਵਾਨ ਦੇ ਡੰਡ ਮਾਰਨ ਨੂੰ ਡੰਡੌਤ ਬੰਦਨਾ ਨਹੀਂ ਕਿਹਾ ਜਾ ਸਕਦਾ। ਅਤੇ ਜੇ ਤੂੰ ਝੁੱਕ ਕੇ ਆਖੇ ਕਿ ਜੀ ਮੈਂ ਝੁਕਿਆ ਹੋਇਆ ਏ, ਅਤੇ ਗੁਰਬਾਣੀ ਕਹਿੰਦੀ ਭਾਈ ਵੇਖ ਵਿਚਾਰ ਕਰਕੇ ਜਿਹੜਾ ਸ਼ਿਕਾਰੀ ਏ ਝੁਕਿਆ ਤਾਂ ਉਹ ਵੀ ਹੈ, ਪਰ ਉਹਦੇ ਹਿਰਦੇ 'ਚ ਪਾਪ, ਉਹ ਕਿਸੇ ਦੀ ਹੱਤਿਆ ਕਰਨਾ ਚਾਹੁੰਦਾ ਹੈ। ਝੁਕਿਆ ਤੋਪਚੀ ਵੀ ਹੈ, ਪਰ ਹੁਣ ਤੋਪਚੀ ਦਾ ਝੁਕਿਆ ਹੋਇਆ ਵੇਖ ਕਰਕੇ ਜੇ ਦੁਸ਼ਮਣ ਫੌਜਾਂ ਇਹ ਸਮਝ ਲੈਣ ਵੀ ਇਹਨੇ ਸਾਡੇ ਅੱਗੇ ਸਿਰ ਝੁਕਾ ਦਿੱਤਾ, ਈਣ ਮੰਨ ਗਿਆ, ਨਹੀਂ ਉਹਨੇ ਤਾਂ ਬਰੂਦ ਭਰ ਕਰਕੇ ਅਤੇ ਗੋਲਾ ਦਾਗ ਦੇਣਾ, ਕਿਸੇ ਦੇ ਪੱਲੇ ਕੱਖ ਨਹੀਂ ਰਹਿਣ ਦੇਣਾ। ਮਿੱਤਰਾ, ਝੁਕਣ ਦਾ ਫਾਇਦਾ ਤਾਂ ਹੈ ਜੇ ਤੇਰੇ ਅੰਦਰੋਂ ਦੁਨੀ ਦਵੈਤ ਦੀ ਮੈਲ ਲੱਥ ਜਾਵੇ। ਜੇ ਤੂੰ ਇਹ ਜਾਣ ਲਵੇਂ ਕਿ ਇਹ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਝੁਕਣ ਨਾਲ ਮੇਰੇ ਪੁੱਠੇ ਸਿੱਧੇ ਹੋ ਜਾਣੇ ਨੇ, ਫਿਰ ਇਸੇ ਤਰੀਕੇ ਦੇ ਨਾਲ ਗੁਰਦੇਵ ਕਹਿੰਦੇ ਬੰਦਨਾ ਹਰ ਬੰਦਨਾ। ਬੰਦ ਨਾਮ ਹੁੰਦਾ ਹੈ ਜੰਜਾਲਾਂ ਦਾ, ਬੰਦ ਨਾਮ ਹੁੰਦਾ ਹੈ ਬੰਦੀ ਖਾਨੇ ਦਾ। ਮਹਾਰਾਜ ਕਹਿੰਦੇ ਜਿਹੜਾ ਬੰਦੀ ਵਿੱਚ ਪਿਆ ਵੀ ਆਪਣੇ ਇਸ਼ਟ ਨੂੰ ਬੰਦਨਾ ਨਮਸਕਾਰ ਕਰੇ ਉਹ ਹੈ ਅਸਲੀ ਨਮਸਕਾਰ ਕਰਨ ਵਾਲਾ। ਜਿਹਦਾ ਮਾਰਗ ਸਾਨੂੰ ਆਪ ਸਾਹਿਬਜ਼ਾਦਿਆਂ ਨੇ ਦਰਸਾਇਆ ਹੈ, ਆਪ ਦੱਸਿਆ ਹੈ, ਸੁੱਚਾ ਆਨੰਦ ਝੂਠਾ ਆਨੰਦ ਜਿਹਨੂੰ ਕਹਿੰਦਾ ਹੈ ਪੰਥ, ਗੁਰੂ ਕੇ ਪਿਆਰੇ ਸਾਹਿਬਜ਼ਾਦਿਆਂ ਨੂੰ ਕਹਿੰਦਾ ਸਾਹਿਬਜ਼ਾਦਿਓ ਤੁਹਾਡੀ ਉਮਰ ਛੋਟੀ ਹੈ, 7 ਤੇ 9 ਸਾਲ ਦੀ ਕੋਈ ਆਜੂ ਨਹੀਂ ਹੁੰਦੀ, ਮੈਂ ਤੁਹਾਨੂੰ ਸਲਾਹ ਦੇਣਾ ਹਾਂ, ਤੁਸੀਂ ਇਵੇਂ ਕਰੋ ਵਜ਼ੀਰ ਖਾਂ ਨੂੰ ਆਪਣਾ ਸਿਰ ਝੁਕਾ ਦਿਓ ਅਤੇ ਸਲਾਮ ਕਬੂਲ ਕਰੋ, ਧੰਨ ਗੁਰੂ ਕੇ ਲਾਲ ਸਾਡੇ ਬਾਬੇ ਬਾਬਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬ ਬਾਬਾ ਫਤਿਹ ਸਿੰਘ ਜੀ ਨੇ ਸਿਰ ਤੇ ਕੀ ਝੁਕਾਉਣਾ ਸੀ ਗੱਜ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੱਤਰਾ ਇਹ ਸਿਰ ਕੱਟਿਆ ਤੇ ਜਾ ਸਕਦਾ ਪਰ ਝੁਕ ਨਹੀਂ ਸਕਦਾ। ਇਹ ਕਲਗੀਧਰ ਪਾਤਸ਼ਾਹ ਜੀ ਦੇ ਦਰ ਤੇ ਪਿਤਾ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਝੁਕ ਚੁੱਕਾ ਹੈ। ਇਹ ਸਿਰ ਪੰਥ ਦੀ ਅਮਾਨਤ ਹੈ, ਇਹ ਸਿਰ ਗੁਰੂ ਦੀ ਅਮਾਨਤ ਹੈ। ਜੋ ਹਰ ਦਰ ਪੇ ਝੁਕ ਜਾਏ ਉਸੇ ਸਰ ਨਹੀਂ ਕਹਤੇ। ਕਹਿਣ ਲੱਗੇ ਜਿਸ ਦਰ ਦੇ ਉੱਤੇ ਆਣ ਕੇ ਸਿਰ ਨਾ ਝੁਕੇ ਉਹਨੂੰ ਦਰ ਨਹੀਂ ਕਹਿੰਦੇ, ਪਰ ਜਿਹੜਾ ਜਣੇ ਖਣੇ ਅੱਗੇ ਹੀ ਝੁਕੀ ਜਾਵੇ, ਜਿੱਥੇ ਵੇਖਿਆ ਸਿਰ ਨਾ ਹੋ ਗਿਆ ਭਾਰ ਲੱਗਦਾ ਹੋਵੇ ਭਾਰ ਮੋਢਿਆਂ ਤੇ, ਇਹ ਸਿਰ ਝੁਕਾ ਕੇ ਇਹੋ ਜਿਹਾ ਝੁੱਕ ਕੇ ਇਹਦੇ ਨੂੰ ਇਹਨੂੰ ਮਾਣ ਮਿਲ ਜਾਵੇ ਮਾਣ। ਸਿਰ ਝੁਕਾ ਝੁਕਾ ਕਰਕੇ ਹੰਕਾਰ ਛੱਡ ਪਰ ਨਾਲ ਮਾਣ ਦੇ ਨਾਲ ਤੁਰਿਆ ਕਰ। ਸਿਰ ਝੁਕ ਗਿਆ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ, ਹੁਣ ਇਹ ਮੋਢਿਆਂ ਤੇ ਭਾਰ ਨਹੀਂ, ਇਹ ਸਿਰ ਕਲਗੀਆਂ ਵਾਲੇ ਬਾਪੂ ਦਾ ਏ। ਇਸ ਸਿਰ ਵਿੱਚ ਮੇਰੇ ਕਲਗੀਆਂ ਵਾਲੇ ਪ੍ਰੀਤਮ ਨੇ ਕਿਰਪਾ ਕੀਤੀ ਹੈ, ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਗੁਰੂ ਕੇ ਖਾਲਸੇ ਨੇ 5 ਵਾਰ ਇਸ ਸਿਰ ਵਿੱਚ ਅੰਮ੍ਰਿਤ ਪਾਇਆ ਤੇ ਨਾਲ ਬਚਨ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਵ ਇਹ ਸੀ ਗੁਰਸਿੱਖਾ, ਇਹ ਸਿਰ ਖਾਲਸੇ ਤੇ ਗੁਰੂ ਅੱਗੇ ਤੇ ਝੁਕ ਸਕਦਾ ਹੈ। ਜਿੰਨਾ ਚਿਰ ਪੰਥ ਤੇ ਗ੍ਰੰਥ ਅੱਗੇ ਝੁਕਿਆ ਰਵੇਗਾ ਓਨਾ ਚਿਰ ਤੇਰੀ ਫਤਿਹ ਰਵੇਗੀ। ਫਿਰ ਇੱਕ ਵਾਰੀ ਨਹੀਂ, 2 ਵਾਰੀ ਨਹੀਂ, 5 ਵਾਰ ਇਹ ਕੀਤਾ। ਇਹ ਸਿਰ 'ਚ ਅੰਮ੍ਰਿਤ ਪਿਆ ਹੋਇਆ ਹੈ, ਇਹ ਹੁਣ ਕਿਸੇ ਮੜੀ ਤੇ ਮੱਟੀ ਅੱਗੇ ਨਹੀਂ ਝੁਕੇਗਾ, ਇਹ ਧਾਗਿਆਂ ਤੇ ਤਵੀਤਾਂ ਵਾਲਿਆਂ ਅੱਗੇ ਨਹੀਂ ਝੁਕੇਗਾ, ਇਹ ਹਰੇਕ ਦੇ ਅੱਗੇ ਵੱਡੀਆਂ ਕੁਰਸੀਆਂ ਵਾਲਿਆਂ ਅੱਗੇ ਨਹੀਂ ਝੁਕੇਗਾ। ਇਹ ਪੂਰਨੇ ਸਾਡੇ ਸਾਹਿਬਜ਼ਾਦੇ ਸਾਡੇ ਬਾਬੇ ਪਾ ਕਰਕੇ ਗਏ ਨੇ, ਪਿੰਨੀਆਂ ਵਿੱਚ ਤੇ ਚੁਣਿਆ ਜਾ ਸਕਦਾ ਹੈ ਸਾਨੂੰ। ਇਸੇ ਤਰੀਕੇ ਦੇ ਨਾਲ ਗੁਰੂ ਕੇ ਪਿਆਰੇ ਭਗਤ, ਹੁਣ ਕਈਆਂ ਦੇ ਮਨ 'ਚ ਸ਼ੰਕਾ ਪੈ ਜਾਵੇਗਾ ਜੀ ਉਹ ਤੇ ਖਾਲਸੇ, ਉਹ ਤੇ ਸੂਰਮੇ, ਉਹ ਛਤਰੀ ਕੁੱਲ ਵਾਲੇ ਕੋਈ ਐਸੇ ਮਹਾਤਮਾ ਹਨ ਜਿਨ੍ਹਾਂ ਨੇ ਅੰਮ੍ਰਿਤ ਨਾ ਛਕਿਆ ਹੋਵੇ ਤੇ ਗੁਰੂ ਅੱਗੇ ਸਿਰ ਝੁਕਾਇਆ, ਪਰਮੇਸ਼ਰ ਅੱਗੇ ਝੁਕੇ, ਫਿਰ ਕਿਸੇ ਹੋਰ ਅੱਗੇ ਨਹੀਂ ਝੁਕੇ। ਤਾਂ ਪਿਆਰਿਓ ਭਗਤ ਨਾਮਦੇਵ ਜੀ ਕਾਜੀ ਨੇ ਬਣਾ ਲਿਆ ਹੈ ਰਾਜੇ ਦੀ ਕੈਦ ਵਿੱਚ। ਕਹਿੰਦਾ ਹੈ ਭਗਤ ਨਾਮਦੇਵ ਜੀ ਨੂੰ ਕਿ ਆਪਣਾ ਧਰਮ ਛੱਡ ਦੇਵੋ। ਇੱਥੋਂ ਤੱਕ ਮਾਂ ਡਰਾ ਲਈ ਭਗਤ ਨਾਮਦੇਵ ਜੀ ਦੀ ਮਾਂ ਨੂੰ ਡਰਾ ਕਰਕੇ ਆਖਿਆ ਤੇਰਾ ਪੁੱਤ ਮਾਰ ਦੇਵਾਂਗੇ, ਇਹਨੂੰ ਕਹਿ ਕਿ ਦੀਨ ਕਬੂਲ ਕਰ ਲੈ। ਮਾਂ ਆਈ ਮਮਤਾ ਦੀ ਮਾਰੀ ਆਖਿਆ ਨਾਮਿਆ ਕਿਹੜੀਆਂ ਗੱਲਾਂ 'ਚ ਪਿਆ ਏ ਪੁੱਤ, ਕਰਨੀ ਤੇ ਰੱਬ ਦੀ ਭਗਤੀ ਏ ਨਾ, ਤੂੰ ਭਗਤੀ ਕਹਿੰਦਾ ਏ ਇਹ ਬੰਦਗੀ ਕਹਿੰਦੇ ਨੇ, ਫਰਕ ਕੀ ਪਵੇਗਾ, ਨਾ ਰੱਬ ਦਾ ਜਪਿਆ ਕਰ। ਤੇ ਭਗਤ ਨਾਮਦੇਵ ਜੀ ਨੇ ਕਹਿ ਦਿੱਤਾ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰ ਤੋ ਹਰ ਗੁਣ ਗਾਏ। ਕਹਿਣ ਲੱਗੇ ਮਾਤਾ ਮੈਂ ਤੇਰਾ ਪੋਤੀ ਨਹੀਂ, ਇਹ ਸਰੀਰ ਵੀ ਚਲਾ ਜਾਵੇ ਮੈਂ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਣੇ ਛੱਡਾਂਗਾ ਨਹੀਂ। ਕਿਉਂ? ਇਹਦਾ ਕਾਰਨ ਹੈ ਮਨ 'ਚ ਇਹ ਭੁਲੇਖਾ ਤੇ ਭਰਮ ਪੈ ਜਾਵੇਗਾ ਜੀ। ਜਦੋਂ ਆਪਾਂ ਇਹ ਕਹਿੰਦੇ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣਵੋ, ਸਾਰੇ ਧਰਮ ਇੱਕੋ ਜਿਹੇ ਨੇ, ਫਿਰ ਇਸ ਧਰਮ 'ਚ ਰਹਿ ਕੇ ਰੱਬ ਰੱਬ ਕੀਤਾ, ਉਸ ਧਰਮ 'ਚ ਰਹਿ ਕੇ ਰੱਬ ਰੱਬ ਕੀਤਾ, ਕੀ ਫਰਕ ਪੈਂਦਾ ਹੈ ਭਾਈ? ਪਰਮੇਸ਼ਰ ਭੁੱਲਿਆ ਨਹੀਂ। ਜਿਹੜੇ ਮੜੀਆਂ ਤੇ ਮਟਾਂ ਨੂੰ ਪੂਜਦੇ ਨੇ, ਵਿਚਾਰ ਕਰਕੇ ਵੇਖੋ, ਜੇ ਉਹਨੇ ਮੜੀਆਂ ਹੀ ਪਜਾਉਣੀਆਂ ਹੁੰਦੀਆਂ, ਜੇ ਉਹਨੇ ਸਜਦੇ ਹੀ ਕਰਾਉਣੇ ਹੁੰਦੇ ਤੇ ਉਹਨੂੰ ਕੋਈ ਫਰਕ ਪੈਂਦਾ? ਸਾਨੂੰ ਮੁਸਲਮਾਨ ਭਰਾਵਾਂ ਦੇ ਘਰੇ ਜਨਮ ਦੇ ਦਿੰਦਾ। ਜੇ ਉਹਨੇ ਸ਼ਿਵਾਲੇ ਤੇ ਦਿਵਾਲੇ ਮੰਦਰ ਤੇ ਜਾ ਕਰਕੇ ਦੀਵੇ ਜਗਾਉਣੇ ਹੁੰਦੇ, ਜੇ ਉਹਨੇ ਸ਼ਨੀਵਾਰ ਨੂੰ ਸ਼ਨੀ ਮੰਦਰ 'ਚ ਤੇਲ ਸਾਡੇ ਕੋਲੋਂ ਜ਼ਰੂਰੀ ਪਵਾਉਣਾ ਹੁੰਦਾ ਤੇ ਫਿਰ ਹਿੰਦੂ ਭਰਾਵਾਂ ਦੇ ਘਰੇ ਜਨਮ ਦੇ ਦਿੰਦਾ? ਸਿੱਖਾਂ ਵੱਲ ਕਿਉਂ ਦਿੱਤਾ? ਰੱਬ ਨਹੀਂ ਭੁੱਲਿਆ ਸੱਜਣਾ, ਤੂੰ ਭੁੱਲ ਚੁੱਕਾ ਹੈ। ਹਰ ਏਕ ਮਨੁੱਖ ਨੂੰ ਉਹਦਾ ਧਰਮ ਮੁਬਾਰਕ, ਪਰ ਜੇ ਸਿੱਖਾਂ ਘਰ ਜੰਮਿਆ ਹੈ ਤੇ ਫਿਰ ਇਸ ਸਿਰ ਨੂੰ ਮਾਣਨਾ ਰੱਖਿਆ ਕਰ ਮਾਣਨਾ। ਇਹ ਜਾਣਿਆ ਕਰ ਕਿ ਸਿੰਘ ਲਫ਼ਜ਼ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਨਾਂ ਨਾਲੋਂ ਟੁੱਟ ਕਰਕੇ ਆਇਆ ਏ। ਸਿੰਘ ਲਫ਼ਜ਼ ਵਾਲਾ ਕੌਰ ਲਫ਼ਜ਼ ਵਾਲਾ ਥਾਂ ਥਾਂ ਤੇ ਝੁਕਦਾ ਚੰਗਾ ਨਹੀਂ ਲੱਗਦਾ। ਇਸ ਕਰਕੇ ਗੁਰਦੇਵ ਕਹਿੰਦੇ ਨੇ ਬੰਦਨਾ ਹਰ ਬੰਦਨਾ, ਨਮਸਕਾਰ ਕਰ ਸੱਜਣਾ, ਜਦੋਂ ਧਰਮ ਤੇ ਸੰਕਟ ਵੀ ਬਣਿਆ ਹੋਵੇ ਉਦੋਂ ਵੀ ਤੇਰਾ ਸਿਰ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਝੁਕਿਆ ਹੋਵੇ। ਤੇ ਮਹਾਰਾਜ ਫਾਇਦਾ ਕੀ? ਕਹਿੰਦੇ ਬੰਦਨਾ, ਫਿਰ ਤੈਨੂੰ ਬੰਦੀ ਨਹੀਂ ਪਵੇਗੀ, ਤੂੰ ਬੰਦਨਾ ਤੋਂ ਮੁਕਤ ਹੋ ਜਾਵੇਂਗਾ, ਫਿਰ ਤੇਰੀਆਂ ਬਾਹਰੀ ਜੇਲ੍ਹਾਂ ਵੀ ਕੱਟੀਆਂ ਜਾਣਗੀਆਂ, ਤੇਰੀਆਂ ਜਮਾਂ ਰੂਪੀ ਜੇਲ੍ਹ ਵੀ ਤੇਰੀ ਕੱਟੀ ਜਾਵੇਗੀ। ਇਹਦੇ ਅਰਥ ਫਿਰ ਇਸ ਤਰੀਕੇ ਨਾਲ ਮਹਾਂਪੁਰਖਾਂ ਨੇ ਕੀਤੇ, ਬੰਦਨਾ ਬੰਦਨਾ ਦਾ ਅਰਥ ਹੈ ਬੰਦੀ ਵੀ, ਬੰਦੀ ਚੋਂ ਵੀ ਰਿਹਾਈ ਹੋ ਜਾਵੇਗੀ, ਇਹ ਸਰੀਰ ਇਹ ਦੇਹੀ ਰੂਪੀ ਜਿਹੜੀ ਕੈਦ ਇਹ ਵੀ ਛੁੱਟ ਜਾਵੇਗੀ, ਮਾਤਾ ਦੇ ਗਰਭ ਰੂਪੀ ਕੈਦ ਵਿੱਚ ਵੀ ਤੈਨੂੰ ਦੁਬਾਰਾ ਨਹੀਂ ਪੈਣਾ ਪਵੇਗਾ ਜੇ ਨਮਸਕਾਰ ਕਰੇ। ਜੇ ਇਹ ਸਿਰ ਜਿਹਦਾ ਸਭ ਨਾਲੋਂ ਵੱਡਾ ਸਿਆਪਾ ਕਦੇ ਹੰਕਾਰ ਅੱਗੇ ਨਾ ਹੰਕਾਰ ਕਰਕੇ ਨਹੀਂ ਝੁਕਦਾ, ਮੈਂ ਜੀ ਵਿਦਿਆ ਦਾ ਬਹੁਤਾ ਮਾਰ, ਮੇਰਾ ਸੁਹੱਪਣ ਬਹੁਤਾ, ਮੇਰਾ ਬਲ ਬਹੁਤਾ, ਇਹ ਹੰਕਾਰ ਰੂਪੀ ਸਿਰ ਵੱਢ ਕਰਕੇ ਤੇ ਗੁਰੂ ਕੇ ਚਰਨਾਂ ਤੇ ਰੱਖ, ਤੇਰਾ ਭਲਾ ਹੋ ਜਾਵੇਗਾ, ਤੇਰੇ ਹੰਗਤਾ ਮਮਤਾ ਦੇ ਬੰਧਨ ਪਰਮੇਸ਼ਰ ਕੱਟ ਦੇਵੇਗਾ। ਫਿਰ ਇਸੇ ਤਰੀਕੇ ਦੇ ਨਾਲ ਬੰਦਨਾ ਭਾਈ, ਉਹਨਾਂ ਨੂੰ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਝੁਕ ਗਏ ਨੇ, ਉਹਨਾਂ ਦਾ ਕੋਈ ਰਸਤਾ ਰੋਕਦਾ ਨਹੀਂ, ਉਹਨਾਂ ਨੂੰ ਜਿੱਥੇ ਵੀ ਜਾਂਦੇ ਨੇ ਉਹ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਹ ਜਿੱਥੇ ਵੀ ਗਏ ਉੱਥੇ ਹੀ ਉਹਨਾਂ ਦੀ ਸੋਭਾ ਹੈ, ਉਹ ਸਾਰੇ ਬੰਧਨਾਂ ਤੋਂ ਮੁਕਤ ਹੋ ਚੁੱਕੇ ਹਨ।
ਗੁਣ ਗਾਵੋ ਗੋਪਾਲ ਰਾਏ।
ਮਹਾਰਾਜ ਹੋਰ ਬਖਸ਼ਿਸ਼ ਕਰੋ, ਹੋਰ ਕੋਈ ਕੰਮ ਨਾਲ ਨਮਸਕਾਰ ਕਰੀਏ ਤੇ ਨਾਲ ਕੀ ਕਰਿਆ ਕਰੀਏ। ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਇਆ ਕਰ ਰਸਨਾ ਦੁਆਰਾ, ਨਾਮ ਜਪਿਆ ਕਰ, ਗੁਰਸਿੱਖਾ ਵਾਹਿਗੁਰੂ ਦੇ ਗੁਣ ਗਾਉਣ ਨਾਲ ਤੇਰਾ ਭਲਾ ਹੋਵੇਗਾ।
ਬਸਰਾਮ
ਦੇ ਕੇ ਬਖਸ਼ਿਸ਼ ਕਰਦੇ ਨੇ, ਮੋਹਰ ਲਾ ਦਿੱਤੀ। ਇਹ ਜਿਹੜੀ ਪੰਕਤੀ ਕਹੀ ਇਹਨੂੰ ਹਿਰਦੇ ਚ ਵਸਾ ਲਈ, ਇਹ ਕੇਂਦਰੀ ਭਾਵ ਹੈ, ਇਹਨੂੰ ਆਪਣੇ ਹਿਰਦੇ ਚ ਵਸਾ, ਇਹਦੇ ਦੁਆਰਾ ਤੇਰੇ ਤੇ ਬਖਸ਼ਿਸ਼ ਹੋਵੇਗੀ।
ਵੱਡਾ ਭਾਗ ਭੇਟੇ ਗੁਰਦੇਵਾ।
ਵੱਡਿਆਂ ਭਾਗਾਂ ਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਵੱਡੇ ਸਤਿਗੁਰੂ ਸਾਹਿਬ ਜੀ, ਉਹਨਾਂ ਨੂੰ ਭੇਟਣ ਵਾਸਤੇ ਇਹ ਮਨੁੱਖਾਂ ਦੇ ਹੀ ਮਿਲੀ, ਸਿੱਖਾਂ ਦੇ ਘਰ ਦਾ ਜਨਮ ਮਿਲਿਆ ਹੈ, ਵੱਡੇ ਭਾਗਾਂ ਵਾਲੇ। ਹਾਂ ਜੀ,
ਕੋਟ ਪਰਾਧ ਮਿਟੇ ਹਰ ਸੇਵਾ।
ਫਾਇਦਾ ਕੀ ਹੋਇਆ? ਕਰੋੜਾਂ ਹੀ ਪਰਾਧ, ਕਰੋੜਾਂ ਹੀ ਪਾਪ ਮੇਰੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਲੱਗਣੇ ਤੇ ਨਾਸ ਹੋ ਗਏ। ਵਿਚਾਰ ਕਰਕੇ ਵੇਖੀਏ ਭਾਈ, ਜਿਵੇਂ ਕਿਹੜੇ ਪਾਪ ਗੁਰਦੇਵ ਕੱਟ ਦਿੰਦੇ ਨੇ, ਵੇਖੋ ਕੌਡੇ ਦੇ ਪਾਪ ਮਾਫ ਕਰ ਦਿੱਤੇ ਗੁਰੂ ਨੇ, ਗੁਰੂ ਕੇ ਚਰਨਾਂ ਨਾਲ ਜੁੜਿਆ, ਉਹਦੇ ਕਰਮ ਪੁੱਠੇ ਤੋਂ ਸਿੱਧੇ ਹੋ ਗਏ। ਸੱਜਣ ਠੱਗ ਤੋਂ ਸੱਜਣ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤਾ ਬਣ ਗਿਆ। ਭੂਮੀਆਂ ਚੋਰ ਜੀ, ਭੂਮੀਆਂ ਬ੍ਰਹਮ ਗਿਆਨੀ ਗੁਰੂ ਘਰ ਦੇ ਪ੍ਰਚਾਰਕ ਬਣ ਗਏ। ਐਸੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜਨੇ ਤੇ ਕਰੋੜਾਂ ਹੀ ਪਰਾਧ ਜਿਹੜੇ ਪਾਪ ਸਨ ਉਹ ਮਿਟ ਗਏ, ਨਾਸ ਹੋ ਗਏ। ਕਿਵੇਂ? ਘੋਰ ਦੁਖਿਅੰ ਅਣਕ ਹੱਤਿਅੰ ਜਨਮ ਦਾਰਿਦਰੰ ਮਹਾਂਬਖਿਆਦੰ ਮਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ।
ਚਰਨ ਕਮਲ ਜਾ ਕਾ ਮਨ ਰਾਪੈ।
ਮਹਾਰਾਜ ਸਾਨੂੰ ਸੋਗ ਬੜਾ ਚੰਬੜਿਆ ਰਹਿੰਦਾ, ਕੀ ਕਰੀਏ? ਪਹਿਲਾਂ ਸਵਾਲ ਸੀ ਮਹਾਰਾਜ ਨਮਸਕਾਰ ਕੀ ਕਰਿਆ ਕਰੀਏ, ਤਰ ਜਾਈਏ। ਕਹਿੰਦੇ ਨਮਸਕਾਰ ਕਰ, ਪਰਮੇਸ਼ਰ ਵਾਹਿਗੁਰੂ ਦੇ ਗੁਣ ਉਹਨਾਂ ਦਾ ਜਾਪ ਕਰ। ਮਹਾਰਾਜ ਸੋਗ ਬੜਾ ਲੱਗਾ ਰਹਿੰਦਾ, ਠੀਕ ਹੈ। ਮਹਾਰਾਜ ਕਹਿੰਦੇ ਐਵੇਂ ਕਰ, ਜਿਨ੍ਹਾਂ ਦਾ ਵੇਖ ਵਿਚਾਰ ਕਰਕੇ, ਜਿਨ੍ਹਾਂ ਦਾ ਮਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਚਰਨ ਜੋ ਪੂਜਣੇ ਯੋਗ ਹਨ, ਜਿਹੜੇ ਕਮਲ ਵਤ ਨਿਰਲੇਪ ਹਨ, ਉਹਨਾਂ ਨਾਲ ਜਿਨ੍ਹਾਂ ਦਾ ਮਨ ਲੱਗ ਗਿਆ ਜੀ।
ਸੋਗ ਅਗਨ ਤਿਸ ਜਨ ਨਾ ਵਿਆਪੈ।
ਕਹਿੰਦੇ ਉਹਨਾਂ ਸਾਧੂਆਂ ਉਹਨਾਂ ਮਹਾਂਪੁਰਖਾਂ ਨੂੰ ਸੋਗ ਦੀ ਅਗਨ ਨਹੀਂ ਲੱਗਦੀ, ਉਹ ਸੋਗ ਤੋਂ ਬਾਹਰੇ ਹੋ ਗਏ ਨੇ। ਕਿਉਂਕਿ ਸੋਗ ਤੇ ਕਿਸੇ ਚੀਜ਼ ਦੇ ਵਿਛੋੜੇ ਕਰਕੇ ਸੀ, ਉਹਨਾਂ ਨੂੰ ਵਿਛੋੜਾ ਪੈਂਦਾ ਹੀ ਕੋਈ ਨਹੀਂ। ਧਨ ਨੂੰ ਆਪਣਾ ਨਹੀਂ ਮੰਨਿਆ, ਧੀਆਂ ਪੁੱਤਰ ਪਰਮੇਸ਼ਰ ਦੇ ਜਾਣ ਕਰਕੇ ਪਾਲੇ। ਸੋਗ ਹੈ ਕਿਸ ਚੀਜ਼ ਦਾ? ਨਾ ਕਿਸ ਆਏਬੋ ਨਾ ਕਿਸ ਜਾਏਬੋ, ਇਹ ਅਵਸਥਾ ਉਹਨਾਂ ਮਹਾਂਪੁਰਖਾਂ ਦੀ ਬਣ ਗਈ ਜੀ।
ਸਾਗੁਰ ਤਰਿਆ ਸਾਧੂ ਸੰਗੇ,
ਗੁਰਦੇਵ ਕੋਈ ਹੋਰ ਤਰਨ ਦਾ ਰਸਤਾ ਦੱਸੋ। ਕਹਿੰਦੇ ਭਾਈ ਜਾਂ ਫਿਰ ਸਾਧੂ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ ਨਾ, ਉਸ ਸੰਗਤ ਵਿੱਚ ਬੈਠਿਆ ਕਰ। ਉਹਦੇ ਵਿੱਚ ਬੈਠਣੇ ਤੇ ਮਹਾਤਮਾ ਦੀ ਸੰਗਤ ਕਰਕੇ ਇਹ ਜਿਹੜਾ ਸੰਸਾਰ ਸਮੁੰਦਰ ਹੈ, ਇਸ ਤੋਂ ਪਾਰ ਉਤਾਰਾ ਹੋ ਸਕਦਾ ਹੈ, ਇਹਦੇ ਤੋਂ ਤਰ ਜਾਵੇਗਾ ਕਿਵੇਂ? ਆਪਾਂ ਪੜ੍ਹਦੇ ਸਾਧਕ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਇੱਥੋਂ ਤੱਕ ਵਿਦਵਾਨਾਂ ਨੇ ਲਿਖ ਦਿੱਤਾ ਸਾਧੂ ਦੀ ਸੰਗਤ ਕਿੰਨੀ ਮਹਾਨ ਹੈ, ਮਹਾਤਮਾ ਮਹਾਂਪੁਰਖਾਂ ਦੇ ਚਰਨਾਂ ਨਾਲ ਜੁੜਨਾ ਕਿੰਨਾ ਚੰਗਾ ਹੈ। ਵਿਦਵਾਨ ਲਿਖਦੇ ਨੇ ਕਹਿੰਦੇ ਸੱਜਣਾ, ਪਾਰਸ ਅਰ ਸੰਤ ਮਹਿ ਬੜੋ ਅੰਤਰੋ ਜਾਣ, ਵੋਹ ਲੋਹਾ ਕੰਚਨ ਕਰੈ ਵਹਿ ਕਰੇ ਆਪ ਸਮਾਨ। ਕਹਿੰਦੇ ਸੱਜਣਾ, ਸਾਧੂ ਤੇ ਪਾਰਸ ਵਿੱਚ ਬੜਾ ਵੱਡਾ ਫਰਕ ਹੈ, ਬੜਾ ਵੱਡਾ। ਪੁੱਛਿਆ ਜੀ ਕੀ, ਤੇ ਆਪਣੀ ਗਿਣਤੀ ਮਿਣਤੀ ਲਾ ਕਰਕੇ ਵਿਚਾਰ ਮਨ ਚ ਬਣਾ ਲਈ ਕਿ ਪਾਰਸ ਨਾਲੋਂ ਸਾਧੂ ਦਾ ਕੰਮ ਘੱਟ ਹੋਵੇਗਾ। ਕਿਉਂ? ਮੈਂ ਪੜ੍ਹਿਆ ਏ, ਮੈਂ ਵਿਦਵਾਨ ਹਾਂ, ਮੈਂ ਬੜੀ ਗੱਲ ਜਾਣਦਾ ਏ ਕਿ ਸੱਤਾਂ ਧਾਤਾਂ ਨੂੰ ਪਾਰਸ ਜਿਹੜਾ ਲੱਗ ਜਾਵੇ ਤੇ ਸੋਨੇ ਦੀਆਂ ਕਰ ਦਿੰਦਾ, ਸੋਨੇ ਦੀਆਂ। ਪਰ ਪਰਮੇਸ਼ਰ ਦੇ ਪਿਆਰੇ ਸਾਧੂ ਮਹਾਤਮਾ ਵਿਦਵਾਨ ਕਹਿਣ ਲੱਗੇ, ਨਾ ਨਾ ਭਲਿਆ, ਇਹ ਗੱਲ ਨਹੀਂ ਹੋ। ਪਾਰਸ ਤੇ ਲੋਹੇ ਦੀਆਂ ਸੱਤਾਂ ਧਾਤਾਂ ਨੂੰ ਸੋਨਾ ਬਣਾਉਂਦਾ ਹੈ, ਪਰ ਸੰਤ ਏਡਾ ਮਹਾਨ ਹੈ ਜਿਹਦੇ ਨਾਲ ਸੰਤ ਸ਼ੋਹ ਜਾਵੇ ਉਹਨੂੰ ਆਪਣੇ ਵਰਗਾ ਕਰ ਲੈਂਦਾ, ਆਪਣੇ ਵਰਗਾ। ਸੰਤ ਨਾਲ ਸੰਤ ਨਾਲ ਮਿਲਿਆ ਆਮ ਸਿੱਖ, ਉਹ ਸੰਤ ਵਰਗਾ ਸੰਤੀ ਬਣ ਗਿਆ। ਮੈਂ ਜਿਸ ਟਕਸਾਲ 'ਚ ਪੜ੍ਹਿਆ ਹਾਂ, ਤੁਸੀਂ ਉਹਨਾਂ ਮਹਾਂਪੁਰਖਾਂ ਦੀ ਆਪਾਂ ਨੇੜੇ ਜੀ ਦੀ ਗਿਣਤੀ ਵੇਖ ਲਈਏ। ਬਾਬਾ ਦੀਪ ਸਿੰਘ ਜੀ ਤੋਂ ਆਰੰਭ ਹੋ ਕਰਕੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਤੱਕ ਆਪ ਟਕਸਾਲ ਦਾ ਇਤਿਹਾਸ ਪੜ੍ਹਦੇ ਹੋ, ਜਿਹੋ ਜੇ ਪਹਿਲੇ ਮਹਾਂਪੁਰਖ ਉਹੋ ਜੇ ਹੁਣ ਤੱਕ। ਸੰਤ ਬਾਬਾ ਜਰਨੈਲ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਵਰਗੇ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਸੰਤ ਬਾਬਾ ਗੁਰਭਜਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਵਰਗੇ। ਕਹਿ ਦਿੱਤਾ ਪਾਰਸ, ਕਹਿ ਦਿੱਤਾ ਵਿਦਵਾਨਾਂ ਨੇ, ਕਹਿੰਦੇ ਸੰਤ ਤੇ ਪਾਰਸ 'ਚ ਫਰਕ ਇਹ ਹੈ, ਸੰਤ ਆਪਣੇ ਵਰਗਾ ਹੀ ਕਰ ਲੈਂਦਾ, ਪਾਰਸ ਕੋਲੋਂ ਕਿਸੇ ਨੂੰ ਆਪਣੇ ਵਰਗਾ ਨਹੀਂ ਬਣਾਇਆ ਜਾਂਦਾ। ਹੈ ਉਹ ਵੀ ਪੱਥਰ, ਅਨੇਕਾਂ ਪੱਥਰ ਲਿਆ ਲਿਆ ਕੇ ਉਹਦੇ ਨਾਲ ਲਾਈ ਜਾ, ਉਹ ਕਿਸੇ ਵੀ ਪੱਥਰ ਨੂੰ ਆਪਣੇ ਵਰਗਾ ਨਹੀਂ ਕਰ ਸਕਦਾ। ਅਤੇ ਹੁਣ ਮਨ ਨੇ ਅਗਲਾ ਸਵਾਲ ਕਰ ਦੇਣਾ, ਜੀ ਸੰਤ ਉਪਦੇਸ਼ ਦਿੰਦਾ ਏ, ਪਾਰਸ ਨਾਲ ਸੂੰਹਦਾ ਹੈ ਅਤੇ ਪਾਰਸ ਦੇ ਸੋਹਣੇ ਨਾਲ ਦੂਸਰੇ ਦੀ ਕਾਇਆ ਕਲਪ ਹੋ ਜਾਂਦੀ, ਸੰਤ ਦੇ ਸੋਹਣੇ ਨਾਲ ਹੋ ਜਾਂਦੀ ਹੈ? ਅਤੇ ਮੈਨੂੰ ਇਤਿਹਾਸਕ ਘਟਨਾ ਚੇਤੇ ਆ ਗਈ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪਾਵਣ ਗੁਰਬਾਣੀ ਦੀ ਕਥਾ ਕਰਦੇ ਨੇ, ਅਤੇ ਇੱਕ ਨੌਜਵਾਨ ਇਹ ਪਾਵਣ ਗੁਰਬਾਣੀ ਦੀ ਕਥਾ ਸੁਣਨ ਵਾਸਤੇ ਇੱਥੇ ਬੈਠ ਗਿਆ, ਦਰਸ਼ਨ ਕਰਨ ਵਾਸਤੇ ਆਇਆ ਸੀ ਗੁਰਦੁਆਰਾ ਸਾਹਿਬ ਜੀ ਦੇ, ਆਪਣੀ ਧਰਮ ਪਤਨੀ ਦੇ ਨਾਲ। ਇਹਦਾ ਨਾਮ ਹੈ ਬੇਅੰਤ ਸਿੰਘ, ਧਰਮ ਪਤਨੀ ਦਾ ਨਾਮ ਹੈ ਬਿਮਲ ਕੌਰ, ਅਤੇ ਇਹ ਦੋਵੇਂ ਜੀ ਕਿ ਕੋਈ ਬਾਬਾ ਬੜਾ ਸੁੰਦਰ ਵਿਦਵਾਨ ਹੈ, ਕਥਾ ਕਰਦਾ, ਬੈਠ ਕੇ ਸੁਣ ਲਈਏ। ਅਤੇ ਬੀਬੀ ਜੀ ਦੇ ਦੱਸਣ ਮੁਤਾਬਕ ਕਹਿੰਦੇ ਅਸੀਂ ਬੈਠ ਕਰਕੇ ਅਤੇ ਕਥਾ ਸੁਣਨ ਲੱਗ ਪਏ। ਭਾਈ ਬੇਅੰਤ ਸਿੰਘ ਸਿਰ ਦੇ ਕੇਸ ਵੀ ਕੱਟੇ ਨੇ ਅਤੇ ਦਾੜਾ ਵੀ ਕੱਟਿਆ ਹੋਇਆ ਹੈ। ਮਹਾਂਪੁਰਖਾਂ ਨੇ ਕਥਾ ਦੀ ਸਮਾਪਤੀ ਕੀਤੀ, ਕਹਿੰਦੇ ਕੰਧ ਨੂੰ ਢੋ ਲਾ ਕੇ ਬੈਠਾ ਹੈ, ਕੰਧ ਨੂੰ ਢੋ ਲਾ ਕੇ ਸਾਧੂ ਦੇ ਗੁਣ ਕੀ। ਭਾਈ ਬੇਅੰਤ ਸਿੰਘ ਦੇ ਕੋਲ ਆਏ ਕਥਾ ਦੀ ਸਮਾਪਤੀ ਬਾਅਦ, ਠੋਡੀ ਨੂੰ ਫੜ ਕੇ ਕਿਹਾ, ਬੱਚੂ ਇਹ ਰੱਖ ਲੈ, ਇਹਦੀ ਪੰਥ ਨੂੰ ਲੋੜ ਹੈ। ਸੰਤ ਦਾ ਛੋਇਆ ਭਾਈ ਬੇਅੰਤ ਸਿੰਘ ਦਾ ਨਾਂ ਲੈ ਕਰਕੇ ਉਹਦੇ ਚਰਨਾਂ ਤੇ ਸਿਰ ਝੁਕ ਜਾਂਦਾ, ਏਡਾ ਮਹਾਨ ਹੈ ਸੰਤ। ਸੰਤ ਦਾ ਸ਼ੋ ਜਾਣਾ ਵੀ ਭਾਈ ਕਾਇਆ ਕਲਪ ਕਰ ਦਿੰਦਾ, ਪਾਰਸ ਤੋਂ ਮਹਾਨ ਹੈ। ਇਸ ਕਰਕੇ ਗੁਰਦੇਵ ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਸਾਧੂਆਂ ਦੀ ਸੰਗਤ ਕਰਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ ਜੀ।
ਨਿਰਭਉ ਨਾਮ ਜਪੋ ਹਰ ਰੰਗੇ,
ਭਾਈ ਨਿਰਭਉ ਹੋ ਜਾ, ਪਰਮੇਸ਼ਰ ਵਾਹਿਗੁਰੂ ਦੇ ਪਾਵਨ ਨਾਮ ਨੂੰ ਜਪ ਕਰਕੇ ਰੰਗ ਪ੍ਰੇਮ ਦੁਆਰਾ।
ਪਰ ਧਨ ਦੁੱਖ ਕਿਸ ਪਾਪ ਨਾ ਫੇੜੇ,
ਨਾਲ ਜਿਵੇਂ ਇੱਕ ਪੂਰਾ ਵੈਦ ਦਵਾਈ ਵੀ ਦਿੰਦਾ ਹੈ ਤੇ ਨਾਲ ਪਰਹੇਜ ਵੀ ਦੱਸਦਾ, ਪਰਹੇਜ ਵੀ ਕੱਲੀ ਦਵਾਈ ਦੇ ਕੇ ਨਹੀਂ ਤੋਰ ਦਿੰਦਾ, ਕਹਿੰਦਾ ਭਾਉ ਇਲਾਜ ਤਾਂ ਹੋਵੇਗਾ ਆ ਆ ਗੱਲਾਂ ਤੋਂ ਪਰਹੇਜ ਕਰੀ ਘਰੇ ਜਾ ਕੇ। ਮਹਾਰਾਜ ਕਹਿੰਦੇ ਮਿੱਤਰਾ ਗੁਰੂ ਕੀ ਸੰਗਤ ਕਰ, ਨਮਸਕਾਰ ਕਰ, ਬਾਣੀ ਪੜ, ਉਹਦੇ ਗੁਣ ਗਾ, ਪਰਮੇਸ਼ਰ ਦੇ ਪਿਆਰੇ ਸਾਧੂਆਂ ਦੀ ਸੰਗਤ ਕਰ, ਗੁਰੂ ਕੀ ਸੰਗਤ ਵਿੱਚ ਬੈਠ। ਸਤਿਗੁਰੂ ਸਾਹਿਬ ਜੀ ਸਾਧੂ ਸਰੂਪ ਹਨ, ਉਹਨਾਂ ਦੀ ਸੰਗਤ, ਆ ਜਿਹੜੇ ਆਪ ਸਜੇ ਹੋ ਇਹ ਵੀ ਸਾਧੂ ਸੰਗਤ ਹੈ, ਇਹਦੇ ਵਿੱਚ ਆਣ ਕਰਕੇ ਬੈਠ, ਪਰ ਨਾਲ ਦੇ ਨਾਲ ਇੱਕ ਪਰਹੇਜ ਕਰੀ, ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਪਰਾਇਆ ਧਨ ਵੇਖ ਕਰਕੇ ਈਰਖਾ ਨਾ ਕਰਿਆ ਕਰ, ਐਵੇਂ ਮਨ ਚ ਸੜਦਾ ਨਾ ਰਿਹਾ ਕਰ ਕਿ ਇਹਦੇ ਕੋਲ ਬਹੁਤਾ ਕਿਉਂ ਤੇ ਮੇਰੇ ਕੋਲ ਘੱਟ ਕਿਉਂ। ਦੋਖ ਦੂਸਰਿਆਂ ਵਿੱਚ ਦੋਸ਼ ਆਰੋਪਣ ਵਿੱਚ ਆਪਣਾ ਸਮਾਂ ਨਾ ਵਿਅਰਥ ਕਰ। ਅਣਹੋਏ ਦੋਸ਼ ਦੂਸਰਿਆਂ ਚ ਆਰੋਪੀ ਜਾਣਾ, ਈਰਖਾ ਦੇ ਵੱਸ ਹੋਇਆ, ਇਹ ਸਿੱਖ ਨੂੰ ਸੋਭਾ ਨਹੀਂ ਦਿੰਦਾ। ਪਾਪਾਂ ਤੋਂ ਅਜਿਹੇ ਪਾਪਾਂ ਦੀ ਨਿਵਰਤੀ ਕਰ, ਇਹੋ ਜਿਹੇ ਪਾਪਾਂ ਨੂੰ ਤਿਆਗਣਾ ਕਰ, ਦਇਆ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰ।
ਜਮ ਜੰਦਾਰ ਨਾ ਆਵੇ ਨੇੜੇ,
ਮਹਾਰਾਜ ਫਾਇਦਾ ਕੀ ਕਹਿੰਦੇ, ਫਿਰ ਜਿਹੜਾ ਜਾਮਾ ਜਮ ਜਲਾਦ ਰੂਪੀ ਹੈ ਨਾ, ਇਹ ਤੇਰੇ ਨੇੜੇ ਨਹੀਂ ਆਵੇਗਾ। ਜੰਦਾਰ ਦੇ ਅਰਥ ਸੰਪਰਦਾਇ ਮਹਾਂਪੁਰਖਾਂ ਨੇ ਪੜ੍ਹਾਏ ਨੇ, ਡੰਡਾ, ਜਿਹਦੇ ਹੱਥ ਵਿੱਚ ਡੰਡਾ ਪਕੜਿਆ ਹੋਇਆ ਹੈ, ਜਮ ਜਿਹੜਾ ਹੈ, ਜਮ ਜੰਦਾਰ ਨਾ ਆਵੇ ਨੇੜੇ। ਮਿੱਤਰਾ ਉਹ ਜਿਹੜਾ ਜਮ ਹੱਥ ਵਿੱਚ ਡੰਡਾ ਫੜ ਕੇ ਤੁਰਿਆ ਫਿਰਦਾ, ਜਿਹਦੇ ਬਾਬਤ ਭਗਤ ਜੀ ਕਹਿੰਦੇ ਨੇ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲੱਗੈ। ਮੁੰਡੀ ਨਾਮ ਹੈ ਸਿਰ ਦਾ, ਕਹਿੰਦੇ ਜਦੋਂ ਜਮਾਂ ਦਾ ਡੰਡਾ ਸਿਰ ਦੇ ਉੱਤੇ ਪੈਂਦਾ, ਫਿਰ ਜਾ ਕਰਕੇ ਮਨੁੱਖ ਜਾਗਦਾ ਹੈ। ਉਹ ਜਿਹੜਾ ਡੰਡਾ ਫੜ ਕੇ ਜਲਾਦ ਜਮ ਤੁਰਿਆ ਫਿਰਦਾ, ਤੇਰੇ ਨੇੜੇ ਨਹੀਂ ਆਵੇਗਾ।
ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ,
ਮਹਾਰਾਜ ਮੈਂ ਐਵੇਂ ਥੋੜਾ ਕਰਦਾ, ਤ੍ਰਿਸ਼ਨਾ ਦਾ ਮਾਰਿਆ ਕਰਦਾ। ਸਤਿਗੁਰੂ ਸਾਹਿਬ ਕਹਿੰਦੇ ਉਹਦੇ ਗੁਣ ਗਾ, ਨਮਸਕਾਰਾਂ ਕਰ, ਇਹ ਤ੍ਰਿਸ਼ਨਾ ਰੂਪੀ ਅੱਗ ਆਪ ਉਹ ਅਕਾਲ ਪੁਰਖ ਵਾਹਿਗੁਰੂ ਤੇਰੀ ਬੁਝਾ ਦੇਵੇਗਾ। ਵੇਖ ਕਿੰਨੇ ਮਹਾਤਮਾ ਮਹਾਂਪੁਰਖਾਂ ਦੀ ਉਹਨੇ ਬੁਝਾ ਦਿੱਤੀ ਹੈ, ਆਪਣੇ ਪਿਆਰੇ ਕਰ ਲਏ ਨੇ, ਤੇਰੀ ਕਿਉਂ ਨਹੀਂ ਬੁਝਾਵੇਗਾ।
ਨਾਨਕ ਉਦਰੇ ਪ੍ਰਭ ਸਰਣਾਈ,
ਸਮਾਪਤੀ ਤੇ ਬਖਸ਼ਿਸ਼ ਕੀਤੀ। ਕਹਿੰਦੇ ਭਾਈ ਜਿਹੜੇ ਉਹਦੀ ਸ਼ਰਨ ਵਿੱਚ ਪੈ ਗਏ, ਉਹਨਾਂ ਸਾਰਿਆਂ ਦਾ ਉਧਾਰ ਹੋ ਗਿਆ, ਉਹ ਤਰ ਗਏ ਹਨ। ਕਿੰਨਾ ਕਿੰਨਾ ਦੀ ਬਾਤ ਕਰੀਏ, ਵੱਡੇ ਵੱਡੇ ਪਾਪੀ, ਵੱਡੇ ਵੱਡੇ ਗੁਨਾਹਗਾਰ ਉਹਦੀ ਸ਼ਰਨ ਵਿੱਚ ਪੈ ਕਰਕੇ ਤਰ ਗਏ ਨੇ, ਉਹਨਾਂ ਦਾ ਉਧਾਰ ਹੋ ਗਿਆ ਹੈ ਜੀ। ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਸੀ। ਆਓ ਹੁਣ ਜੋ ਲੜੀਵਾਰ ਕਥਾ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਉਹਦੀ ਵਿਚਾਰ ਰਹਿੰਦੇ ਸਮੇਂ ਚ ਕਰਨਾ ਕਰੀਏ ਜੀ।
ਰਾਗ ਸੂਹੀ ਮਹੱਲਾ ਪੰਜਵਾਂ, ਘਰ ਛੇਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਾਡੇ ਤੇ ਦਿਆਲਤਾ ਕਰ ਰਹੇ ਨੇ, ਘਰ ਛੇਵੇਂ ਸੁਰਤਾਲ ਦੇ ਵਿੱਚ ਕਿਰਪਾ ਕਰਦੇ ਨੇ। ਇੱਕ ਅਦਵੈਤ ਬ੍ਰਹਮ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਪੂਰੇ ਗੁਰਾਂ ਦੀ ਕਿਰਪਾ ਦੁਆਰਾ ਜੋ ਪ੍ਰਾਪਤ ਹੁੰਦਾ ਹੈ ਜੀ।
ਸਤਿਗੁਰ ਪਾਸ ਬੇਨੰਤੀਆਂ, ਮਿਲੇ ਨਾਮ ਆਧਾਰਾ।
ਗੁਰਦੇਵ ਸਤਿਗੁਰ ਸਾਹਿਬ ਜੀ ਨੇ ਕੱਲ ਦੇ ਦਿਹਾੜੇ ਸਾਡੇ ਤੇ ਬਖਸ਼ਿਸ਼ ਕੀਤੀ ਸੀ, ਰਹਿਮਤ ਕੀਤੀ ਸੀ, ਜਿਹੜੀ ਪਿਛਲੀ ਲੜੀਵਾਰ ਕਥਾ ਵਿੱਚ ਖਰਾ ਹੇ ਗੁਰਦੇਵ ਜੀ, ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਨਾਮ ਜਿਹੜਾ ਆਪ ਜੀ ਦਾ ਆਧਾਰਾ ਆਸਰਾ ਸਰੂਪ ਹੈ, ਜਿਹੜਾ ਮੁਕਤ ਕਰਨ ਵਾਲਾ ਹੈ, ਇਹ ਜਿਹੜਾ ਆਪ ਜੀ ਦਾ ਪਾਵਨ ਨਾਮ ਵਾਹਿਗੁਰੂ ਗੁਰਮੰਤਰ ਹੈ ਨਾ, ਇਹ ਕਿਰਪਾ ਕਰਕੇ ਬਖਸ਼ਿਸ਼ ਕਰ ਦੇਵੋ, ਮੇਰੀ ਜ਼ਬਾਨ ਚੱਲਣ ਲੱਗ ਪਵੇ। ਇਹ ਵਾਹਿਗੁਰੂ ਗੁਰਮੰਤਰ ਇੰਨਾ ਮਹਾਨ ਹੈ, ਇਹਦੇ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚਰਿਓ ਕਹਿਲਾਸ਼ ਰਹਿਓ, ਜੈਸੇ ਲੱਖ ਬਾਰ ਕੁਰਸ਼ੇਤਰ ਮੈਂ ਸਮੇਧ ਜਗ ਅਭੰਗ ਠਹਿਓ, ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈ ਸੰਤਰ ਮਹਿ ਤਨ ਦਾਹ ਦਿਓ, ਸੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਕਹਿਣ ਲੱਗੇ ਗੁਰਸਿੱਖਾ, ਜੇ ਇੱਕ ਵਾਰ ਤੇਰੇ ਵਾਹਿਗੁਰੂ ਤੇਰੀ ਰਸਨਾ ਤੋਂ ਨਿਕਲ ਜਾਵੇ, 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ, ਚਾਰ ਯੁਗਾਂ ਤੱਕ ਕੈਲਾਸ਼ ਪਰਬਤ 'ਤੇ ਬੰਦਗੀ ਕਰਨ ਦਾ ਮਹਾਤਮ, ਕਰੋੜਾਂ ਸਾਲ ਅਗਨ ਵਿੱਚ ਪੁੱਠੇ ਲਮਕੇ ਬੰਦਗੀ ਕਰਨ ਦਾ ਮਹਾਤਮ, ਅਤੇ ਇਸੇ ਤਰੀਕੇ ਨਾਲ ਅਸਮੇਧ ਜਗ ਲੱਖਾਂ ਹੀ ਕੋਈ ਕਰ ਲਵੇ, ਪਰ ਇੱਕ ਵਾਰੀ ਰਸਨਾ ਤੋਂ ਵਾਹਿਗੁਰੂ ਕਹਿ ਦੇਵੇ ਅਤੇ ਸਾਰੇ ਮਹਾਤਮ ਤੈਨੂੰ ਪ੍ਰਾਪਤ ਹੋ ਜਾਣਗੇ। ਉਹ ਬੇਨਤੀ ਕਰੀਏ ਗੁਰਦੇਵ ਜੀ, ਜਿਹੜਾ ਆਪ ਜੀ ਦਾ ਏਡਾ ਮਹਾਨ ਨਾਮ ਹੈ, ਉਹ ਵਾਹਿਗੁਰੂ ਮੰਤਰ ਸਾਡੇ 'ਤੇ ਬਖਸ਼ਿਸ਼ ਕਰੋ, ਉਹ ਦਿਆਲਤਾ ਵਾਲਾ ਮੰਤਰ ਸਾਡੇ 'ਤੇ ਕਿਰਪਾ ਕਰਕੇ, ਸਾਡੇ 'ਤੇ ਰਹਿਮਤ ਕਰਕੇ ਸਾਨੂੰ ਬਖਸ਼ਣਾ ਕਰੋ ਜੀ।
ਤੁਠਾ ਸੱਚਾ ਪਾਤਸ਼ਾਹ।
ਭਾਈ ਜੇ ਇਵੇਂ ਬੇਨਤੀਆਂ ਕਰਾਂਗੇ ਫਿਰ ਕੀ ਮਿਲੇਗਾ? ਮਹਾਰਾਜ ਕਹਿੰਦੇ ਉਹ ਜੋ ਦਿਆਲੂ ਸਤਿਗੁਰੂ ਸਾਹਿਬ ਹੈ, ਉਹ ਜੋ ਦਇਆ ਦਾ ਆਲਾ ਘਰ ਹੈ, ਉਹ ਜਦੋਂ ਤੁੱਠ ਜਾਵੇਗਾ ਤੇਰੀਆਂ ਬੇਨਤੀਆਂ ਸੁਣ ਕਰਕੇ, ਤੈਨੂੰ ਚਰਨਾਂ 'ਤੇ ਪਿਆ ਵੇਖ ਕਰਕੇ, ਜਦੋਂ ਉਹਦਾ ਮਨ ਦਰਵਿਆ ਗਿਆ,
ਤਾਪ ਗਿਆ ਸੰਸਾਰ,
ਜਿਹੜੇ ਇਹ ਆਦੀ ਵਿਆਦੀ ਤੇ ਉਪਾਧੀ ਦੇ ਤਾਪ ਹਨ ਨਾ, ਇਹ ਤਿੰਨੇ ਦੇ ਤਿੰਨੇ ਤੇਰੇ ਨਾਸ ਹੋ ਜਾਣਗੇ, ਤਾਪ ਲੱਥ ਜਾਵੇਗਾ, ਜਿਹਨੂੰ ਆਪਾਂ ਪੜ੍ਹਦੇ ਹਾਂ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਕਹਿੰਦੇ ਉਹ ਇਹਨਾਂ ਤਾਪਾਂ ਦਾ ਨਾਸ ਕਰ ਦੇਵੇਗਾ ਜੀ।
ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ।
ਗੁਰਦੇਵ ਜੀ ਦੇ ਅੱਗੇ ਬੇਨਤੀ ਕਰੀਏ, ਜੇ ਪੁੱਛਣ ਇਹ ਬੇਨਤੀਆਂ ਕਿਉਂ ਕਰਦਾ ਏ, ਕਾਹਦੇ ਲਈ ਆ ਗਿਆ? ਮਹਾਰਾਜ ਇਹ ਤਾਂ ਹੈ, ਜਿਹੜੇ ਤੇਰੇ ਭਗਤ ਨੇ, ਜਿਹੜੇ ਤੇਰੇ ਸੰਤ ਮਹਾਤਮਾ ਨੇ, ਉਹਨਾਂ ਦੀ ਓਟ ਤੇ ਟੇਕ ਤੂੰ ਹੀ ਹੈ ਨਾ ਪਾਤਸ਼ਾਹ। ਉਹਨਾਂ ਵੱਲ ਵੇਖ ਕਰਕੇ ਮੇਰੇ ਮਨ 'ਚ ਵੀ ਉਤਸ਼ਾਹ ਆਇਆ ਹੈ, ਜੇ ਤੁਸੀਂ ਉਹਨਾਂ ਦੀ ਰੱਖਿਆ ਕਰ ਸਕਦੇ ਹੋ ਤੇ ਮੇਰੀ ਕਿਉਂ ਨਹੀਂ? ਮੇਰੇ 'ਤੇ ਵੀ ਕਿਰਪਾ ਕਰੋ, ਤੁਸੀਂ ਉਹਨਾਂ ਦੀ ਓਟ ਟੇਕ ਹੋ ਜੇ।
ਸੱਚਾ ਸਿਰਜਣਹਾਰਾ,
ਕੌਣ ਹੋ ਤੁਸੀਂ? ਸੱਚੇ ਸਿਰਜਣਹਾਰ ਹੋ ਜੇ।
ਰਹਾਉ
ਬਸਰਾਮ ਦੇ ਕਰਕੇ ਬਖਸ਼ ਕਰਦੇ ਹਨ,
ਸੱਚ ਤੇਰੀ ਸਾਮਗਰੀ।
ਹੁਣ ਬੇਨਤੀ ਕਰਨੀ ਹੈ ਨਾਲ ਨਾਲ, ਇਹ ਮਹਿਮਾ ਰੂਪ ਵਿੱਚ ਬੇਨਤੀ ਹੈ, ਜਿਵੇਂ ਕੋਈ ਮੰਗਤਾ ਆਵੇ ਤੇ ਨਾਲ ਨਾਲ ਸਾਡੀ ਕੁੱਲ ਦੀ ਵਡਿਆਈ ਕਰਦਾ ਹੈ, ਲੈਣੇ ਤੇ ਉਹਨੇ ਟਕਾ ਹੀ ਆਨਾ ਹੁੰਦਾ ਹੈ ਨਾ, ਇਵੇਂ ਪਾਤਸ਼ਾਹ ਤੇਰੇ ਦਰ ਤੇ ਆਹ ਜਿਹੜੀ ਬਖਸ਼ਿਸ਼ ਹੈ ਨਾ, ਨਾਮ ਦੀ ਬਖਸ਼ਿਸ਼, ਤੇਰੇ ਦਰ ਤੇ ਟਕੇ ਆਨੇ ਵਰਗੀ ਹੈ ਨਾ, ਪਰ ਮੇਰੀਆਂ ਕੁੱਲਾਂ ਦਾ ਆਧਾਰ ਹੋ ਜਾਵੇਗਾ, ਕਿਰਪਾ ਕਰ। ਤੇਰੀ ਇਹ ਜਿਹੜੀ ਨਵਦਾ ਭਗਤੀ ਹੈ ਨਾ, ਇਹ ਨੌ ਪ੍ਰਕਾਰ ਦੀ ਜਿਹੜੀ ਭਗਤੀ ਦੱਸੀ ਹੈ, ਇਹ ਸੱਚੀ ਸਮੱਗਰੀ ਹੈ, ਮੈਂ ਤਾਂ ਮੰਗਣ ਵਾਸਤੇ ਆਇਆ ਹਾਂ।
ਸੱਚ ਤੇਰਾ ਦਰਬਾਰ,
ਤੇਰਾ ਦਰਬਾਰ ਸਾਧ ਸੰਗਤ ਰੂਪ ਵੀ ਸੱਚਾ ਹੈ, ਤੇਰਾ ਦਰਬਾਰ ਜਿਹੜਾ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਹ ਸੱਚਾ ਦਰਬਾਰ ਹੈ ਆਪ ਜੀ ਦਾ ਜੀ, ਤਾਈਓ ਤੇ ਸੱਚਾ ਹੈ, ਇੱਥੇ ਚੌਵਾਂ ਨੂੰ ਸਾਂਝਾ ਉਪਦੇਸ਼ ਹੈ, ਤਾਂ ਵੀ ਸੱਚਾ ਹੈ, ਤਾਂ ਹੀ ਤੇ ਪੜ੍ਹਿਆ ਜਾਂਦਾ ਹੈ ਵੱਡਾ ਤੇਰਾ ਦਰਬਾਰ ਸੱਚਾ, ਤੁਧ ਤਖਤ ਸਿਰ ਸਾਹਾਂ ਪਾਤਸ਼ਾਹ ਨਿਹਚਲ ਚੌਰ ਸਾਹਿਬ। ਮਹਾਰਾਜ ਆਪ ਜੀ ਦਾ ਤਖਤ ਅਕਾਲ ਤਖਤ ਵੀ ਸੱਚਾ, ਆਪ ਜੀ ਦਾ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਸੱਚਾ ਹੈ ਜੀ।
ਸੱਚ ਤੇਰੇ ਖਾਜੀਨੇ,
ਮਹਾਰਾਜ ਤੇਰੇ ਜਿਹੜੇ ਖਜ਼ਾਨਚੀ ਨੇ ਇਹ ਕੌਣ ਨੇ ਜੀ? ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਜਿਨ੍ਹਾਂ ਦਾ ਹਿਰਦਾ ਨਾਮ ਦਾ ਖਜ਼ਾਨਾ ਬਣ ਗਿਆ ਹੈ, ਤੇਰੇ ਜਿਹੜੇ ਖਜ਼ੀਨਿਆਂ ਖਜ਼ਾਨਚੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਹਿਰਦੇ ਨੇ, ਉਹ ਵੀ ਸੱਚੇ ਹਨ।
ਸੱਚ ਤੇਰਾ ਪਾਸਾਰਾ,
ਸੱਚਾ ਹੀ ਤੇਰਾ ਜਿਹੜਾ ਭਗਤੀ ਦੇ ਤਿੰਨ ਗੁਣ ਨੇ ਪਸਾਰ ਕੀਤਾ ਹੋਇਆ ਭਗਤੀ ਦਾ ਸਰਵਣ ਮੰਨਣ ਤੇ ਨਿਧਿਆਸਨ ਇਹ ਪਸਾਰਾ ਵੀ ਸੱਚਾ ਹੈ ਜੀ
ਤੇਰਾ ਰੂਪ ਅਗਮ ਹੈ
ਮਹਾਰਾਜ ਤੇਰਾ ਗਮਤਾ ਤੋਂ ਪਰੇ ਰੂਪ ਹੈ ਬੁੱਧੀ ਦਾ ਵਿਸ਼ਾ ਨਹੀਂ ਤੂੰ ਜੇ ਕੋਈ ਬੁੱਧੀ ਦੁਆਰਾ ਆਖੇ ਕਿ ਤੇਰੇ ਪੂਰੇ ਗੁਣ ਗਾ ਲਏ ਨੇ ਤੇਰੇ ਗੁਣ ਕਹਿ ਲਏ ਨੇ ਤੇ ਇਹ ਸਮਝਣੀ ਇਹ ਬੇਵਕੂਫੀ ਹੋਵੇਗੀ ਪਾਤਸ਼ਾਹ ਇਹੋ ਹੀ ਕਹਿਣਾ ਬਣ ਆਉਂਦਾ ਹੈ ਤੇਰੇ ਅਨੇਕਾਂ ਗੁਣ ਕਹਿ ਕਰਕੇ ਵੀ ਇਹੋ ਹੀ ਸੋਭਾ ਹੈ ਆਪ ਜੀ ਦੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੇਰਾ ਐਸਾ ਰੂਪ ਹੈ ਇਹ ਗਮਤਾ ਤੋਂ ਪਰੇ ਹੈ ਗਮਤਾ ਨਾਮ ਹੈ ਬੁੱਧੀ ਦਾ ਅਗਮ ਤੂੰ ਬੁੱਧੀ ਤੋਂ ਪਰੇ ਹੈ ਤਾਂ ਹੀ ਤੇ ਕਲਗੀਧਰ ਪਾਤਸ਼ਾਹ ਆਪ ਜੀ ਬਾਬਤ ਭਾਈ ਗੁਰਦਾਸ ਸਿੰਘ ਜੀ ਨੂੰ ਲਿਖਣਾ ਆਪੇ ਗੁਰ ਚੇਲਾ ਦੁਨੀਆਂ ਦੇ ਲੋਕ ਜਾਂ ਗੁਰੂ ਜਾਂ ਚੇਲੇ ਪਰ ਪਾਤਸ਼ਾਹ ਇਹ ਬੁੱਧੀ ਕਿਵੇਂ ਮੰਨੇ ਤੂੰ ਗੁਰੂ ਵੀ ਤੇ ਤੁਸੀਂ ਚੇਲੇ ਵੀ ਪਾਤਸ਼ਾਹ ਦੁਨੀਆਂ ਦੇ ਲੋਕ ਪੁੱਤਾਂ ਤੋਂ ਆਪਣੇ ਚੇਲਿਆਂ ਨੂੰ ਵਾਰ ਦੇਣ ਇਹ ਬੁੱਧੀ ਦਾ ਵਿਸ਼ਾ ਨਹੀਂ ਗੁਰਸਿੱਖੋ ਕੋਈ ਆਪਣੇ ਨਾਦੀ ਪੁੱਤਰਾਂ ਤੋਂ ਬਿੰਦੀ ਪੁੱਤਰਾਂ ਨੂੰ ਵਾਰ ਕਰਕੇ ਕਹੇ ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ ਪਾਤਸ਼ਾਹ ਆਪ ਬੁੱਧੀ ਤੋਂ ਪਰੇ ਹੋ ਤੇਰਾ ਇਹ ਰੂਪ ਬੁੱਧੀ ਤੋਂ ਪਰੇ ਹੈ ਜੀ
ਅਨੂਪ ਤੇਰਾ ਦਰਸਾਰਾ
ਤੁਹਾਡਾ ਦਰਸ਼ਨ ਜਿਹੜਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਉਪਮਾ ਤੋਂ ਰਹਿਤ ਹੈ ਇਸ ਦਰਸ਼ਨ ਦੇ ਕੀ ਆਪਾਂ ਮਹਿਮਾ ਕਹਿ ਸਕੀਏ ਜੀ ਆਪ ਜੀ ਦਾ ਧੰਨਵਾਦ ਤੁਸੀਂ ਦੀਦਾਰ ਬਖਸ਼ੇ
ਹਾਂ ਕੁਰਬਾਨੀ ਤੇਰਿਆਂ ਸੇਵਕਾਂ
ਮਹਾਰਾਜ ਅਸੀਂ ਤੇ ਆਪ ਜੀ ਦੇ ਪਾਵਣ ਸੇਵਕਾਂ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ ਕਿੰਨਾ ਤੋਂ
ਜਿਨ ਹਰ ਨਾਮ ਪਿਆਰਾ
ਜਿਨ੍ਹਾਂ ਨੂੰ ਹਰੀ ਵਾਹਿਗੁਰੂ ਆਪ ਜੀ ਦਾ ਨਾਮ ਪਿਆਰਾ ਲੱਗਦਾ ਹੈ ਜੀ
ਸਭੇ ਇੱਛਾ ਪੂਰੀਆਂ
ਸਾਰੀਆਂ ਹੀ ਇੱਛਾ ਉਹਨਾਂ ਦੀਆਂ ਪੂਰੀਆਂ ਹੋ ਗਈਆਂ ਜੀ
ਜਾਂ ਪਾਇਆ ਅਗਮ ਅਪਾਰਾ
ਗਮਤਾ ਤੋਂ ਰਹਿਤ ਪਾਰਾਵਾਰ ਤੋਂ ਪਰੇ ਅਕਾਲ ਪੁਰਖ ਵਾਹਿਗੁਰੂ ਦੇ ਮੇਲੀ ਹੋ ਗਏ ਜਿਹੜੇ ਪਰਮੇਸ਼ਰ ਦੇ ਪਿਆਰੇ ਉਹਨਾਂ ਦੀਆਂ ਸਾਰੀਆਂ ਇੱਛਾ ਕਿਹੜੀਆਂ ਜੀ ਭਗਤੀ ਦੀ ਇਸੇ ਤਰੀਕੇ ਨਾਲ ਸਰਵਣ ਮੰਨਣ ਨਿਧਿਆਸਨ ਦੀ ਉਹਨਾਂ ਦੀਆਂ ਇੱਛਾ ਜਿਹੜੀ ਸੀ ਮੁਕਤੀ ਦੀ ਉਹ ਸਾਰੀਆਂ ਹੀ ਪੂਰੀਆਂ ਹੋ ਗਈਆਂ ਜੀ
ਗੁਰ ਨਾਨਕ ਮਿਲਿਆ ਪਾਰ ਬ੍ਰਹਮ
ਸਤਿਗੁਰੂ ਸਾਹਿਬ ਜੀ ਪੂਰੇ ਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਪਾਰ ਬ੍ਰਹਮ ਸਰੂਪ ਹੋ ਕਰਕੇ ਇਹ ਦਸ ਜਾਮੇ ਧਾਰਨ ਕੀਤੇ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ ਕਿੰਨੇ ਕਰਮਾਂ ਵਾਲੇ ਹਾਂ ਪਾਰ ਬ੍ਰਹਮ ਸਰੂਪ ਗੁਰੂ ਕੀ ਹਜ਼ੂਰੀ ਚ ਹਾਂ ਕਿਉਂ ਪਾਈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਕਿਵੇਂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬੌਰਾਣਗ ਐਸੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਧੰਨ ਸਤਿਗੁਰੂ ਸਾਹਿਬ ਜੀ ਐਸੇ ਪਾਰ ਬ੍ਰਹਮ ਹੋ ਕਰਕੇ ਸਾਨੂੰ ਮਿਲੇ ਹਨ
ਤੇਰਿਆਂ ਚਰਣਾ ਕਉ ਬਲਿਹਾਰਾ
ਤੁਹਾਡੇ ਐਸੇ ਚਰਨਾਂ ਤੋਂ ਅਸੀਂ ਵਾਰਨੇ ਬਲਹਾਰਨੇ ਜਾਂਦੇ ਹਾਂ ਸਾਡੇ ਤੇ ਕਿਰਪਾ ਕਰੋ ਰਹਿਮਤ ਕਰੋ ਇਹ ਜੋ ਪਾਵਣ ਪਵਿੱਤਰ ਉਪਦੇਸ਼ ਹੈ ਗੁਰਦੇਵ ਜੀ ਸਾਡੇ ਹਿਰਦੇ ਵਿੱਚ ਵਸੇ ਤਾਂ ਅਸੀਂ ਵੀ ਆਪ ਜੀ ਦੇ ਪਿਆਰਿਆਂ ਦੀ ਸੰਗਤ ਨਾਲ ਲੱਗ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਈਏ ਇਹ ਪਾਵਣ ਪਵਿੱਤਰ ਉਪਦੇਸ਼ ਲੜੀਵਾਰ ਕਥਾ ਦੁਆਰਾ ਪਾਵਣ ਹੁਕਮਨਾਮੇ ਸਾਹਿਬ ਦੁਆਰਾ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਕਿਰਪਾ ਕਰਨੀ ਪਾਵਣ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੀ ਕਥਾ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣੀਆਂ ਜੀ ਅਗਾਂਹ ਤੋਂ ਸਮਤ ਬਖਸ਼ਣੇ
ਸਭੇ ਇਸ਼ਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕਉ ਬਲਿਹਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।